ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਜਪਜੀ ਸਾਹਿਬ ਦੀ 21ਵੀਂ ਪੌੜੀ ਦੀ ਵਿਆਖਿਆ। ਇਕਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰੇ ਪਰਸਾਦ। ਤੀਰਥ ਤਪ ਦਇਆ ਦਤ ਦਾਨ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨ ਹੋਏ, ਸੁਅਸਤ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਾਹ ਕਵਣ, ਜਿਤ ਹੋ ਲਿਖਣ ਲੇਖ ਪੁਰਾਣ, ਥਿੱਤੀ ਵਾਰੀ ਨ ਜੋਗੀ ਜਾਣੇ, ਥਿੱਤੀ ਵਾਰੀ ਨ ਜੋਗੀ ਜਾਣੇ, ਰੁੱਤ ਕੋ ਸਾਜੇ ਆਪੇ ਜਾਣੇ ਸੋਈ, ਕਿਵ ਕਰੇ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੇ, ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਪਰਮਾਤਮਾ ਦੇ ਰਸਤੇ ਉੱਪਰ ਇਨਸਾਨ ਜਦੋਂ ਆਪਣਾ ਕਦਮ ਵਧਾਉਂਦਾ ਹੈ ਤੇ ਬਹੁਤ ਸਾਰੇ ਤਰੀਕਿਆਂ ਨਾਲ ਉਸਦੀ ਯਾਦ ਨੂੰ ਆਪਣੇ ਦਿਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਤੀਰਥ ਇੱਕ ਐਸੀ ਜਗ੍ਹਾ ਦਾ ਨਾਮ, ਉਸ ਅਸਥਾਨ ਦਾ ਨਾਮ ਜਿਸ ਅਸਥਾਨ ਤੇ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭੂ ਦੇ ਕਿਸੇ ਸੰਤ ਪਿਆਰੇ ਨੇ, ਪ੍ਰਭੂ ਦੇ ਕਿਸੇ ਭਗਤ ਨੇ, ਜਾਂ ਕਿਸੇ ਅਵਤਾਰ ਨੇ, ਜਾਂ ਗੁਰੂ ਸਾਹਿਬਾਨ ਨੇ, ਕਿਸੇ ਪੀਰ ਨੇ, ਕਿਸੇ ਪੈਗੰਬਰ ਨੇ ਕੁਛ ਨਾ ਕੁਛ ਕੀਤਾ ਹੈ, ਕਹਿੰਦੇ ਤੀਰਥ ਹੋ ਗਿਆ। ਤੀਰਥ जमीन दा ओ टुकड़ा है जिस उपर किसे रब दे प्यारे ने, या कहिए किसे रब्बी सूरत वाले ने अपने मुबारक कदम टिकाए ने। पृथ्वी सारी है पर सारी पृथ्वी नु असी तीर्थ नहीं कह दें दे। पानी सारा ही पानी है पर हर पानी नु असी अमृत नहीं कह दें दे। समय सारे ही सोने ने पर हर समय नु शुभ ते पवित्र भी नहीं असी कह दें दे। जिस घड़ी जिस मुहूर्त जिस पल किसे महापुरुष ने इस संसार च जन्म लिया पैदाइश ली उस वक्त नु खास वक्त कह देता गया। जिस समय जिस काल किसी संत ने किसी महापुरुष ने किसी भगत ने अपने हृदय दे अंदर पहली बार परमात्मा दे प्रकाश नु महसूस कीता उस वास्ते ओ वक्त बहुत खास, ओ मुहूर्त बहुत खास, ओ घड़ी बहुत खास, ओ पल बहुत खास हो जाता है। जमीन सारी जमीन इको जई पर जमीन ने किसे खास टुकड़े नु ही तीर्थ किया। तो ख्याल रहे तीर्थ नु तीर्थ बनाया जाता है, तीर्थ कोई भी जगह अपने आप नहीं है। तीर्थ दी शकल तीर्थ दा रूप किसी ना किसी संत ने किसी ना किसी भगत ने किसी ना किसी प्रेमी ने उसकी कृपा हुई उसने दिता है। सिख धर्म दे विच ते गुरु साहिबान ने जिस जिस जगह ऊपर कुछ भी कीता चाहे वह दुनियावी लफ्सां विच कोई इतनी वड्डी गल नहीं सी लेकिन उन्हां नूं भी तीर्थ दा गुरु धाम दा गुरु घर दा रुतबा मिलिया। किन्ने ने चलदिया इस जगह दम लिया सी ते दमदमा साहब बनिया, इस जगह ते बैठे सन थड़ा साहब बनिया, इस जगह दातुन कीती सी जंड साहब बनिया। कहन तो भाव कि दातुन कीती सी इस थड़े ते बैठे सन इथे सा लिया सी। दुनियावी जेकर बोली चाली च देखा जाए तो कोई बड़ी वड्डी गल तो कीती कोई नहीं, आखर जदों चलेगा किधरे ना किधरे साथ लवेगा, आखर जदों आदमी किस जगह तो दूसरी जगह जाएगा सफर विच इशनान भी करेगा दातुन भी करेगा। फिर इतनी खास क्यों बन गई, फिर इतनी खासियत क्यों आ गई? खासियत इस कारण आ गई किन्ने जगह या उन्होंने की कीता सवाल इसका नहीं, सवाल इतना भर है कि वो चमत्कारी पुरुष अपनी छो दे गए ने, उस जगह नु अपनी टच दे गए ने। हुन अगर सीधे सीधे लफ्सां च कहिए तो संतुष्टि भगतां दी प्रेमियां दी इन्ने विच हो जाती है कि जिथे जाए बहे मेरा सतगुरु सो थान सुहावा राम राजे, जिथे बैठ गए बस वो थान सुहावा। की कीता सवाल इसका नहीं, what they did is not important, they went there, they sat there is important। थोड़ा जा इसनों असी वैज्ञानिक दृष्टिकोण नाल देखिए। किरल्यान नाम दे एक साइंटिस्ट ने किरल्यान फोटोग्राफी दी ए एक साइंटिफिक इन्वेंशन। इस वैज्ञानिक दा एक कथन है ये हर आदमी दे शरीर दे आसपास एक ऊर्जा दा एक एनर्जी दा सर्कल है, जिस एनर्जी दे सर्कल नू असी सीधे नंगी अख नाल नहीं देख सकते। इस व्यक्ति ने एक खास किस्म दे कैमरे दी खोज कीती और उस कैमरे दे द्वारा जदों असी किसे व्यक्ति दी फोटो क्लिक करदे हां जदों खिंचदे हां ते उस आदमी दे उस घेरे नू असी पूरी तरह देख सकते हां महसूस कर सकते हां। और उस घेरे दी खासियत ऐसी कि उसने एक ऐसा पॉइंट दिता सीगा कि जो एनर्जी लेवल आदमी दे शरीर दे आसपास है कोई भी बीमारी कोई भी डिजीज कोई भी रोग सब तो पहले इस एनर्जी साइकिल दे विच प्रवेश करता है और आदमी दे शरीर विच बाद विचों प्रवेश करता है। इस चीज ऊपर उसने बहुत बहुत रिसर्च की थी और इन्हें कहा कि आने वाले टाइम विच साइंस ने विज्ञान ने इस चीज नु भी गौर करना है और हो सकता है बहुत संभव है कि आने वाले टाइम दे विच उस मेडिकल ਵੇਦ ਵਿੱਚ ਅਗਰ ਇਸਦੀ ਪ੍ਰੋਪਰ ਰਿਸਰਚ ਹੋ ਪਾਈ ਤੇ ਆਦਮੀ ਨੂੰ ਬਿਮਾਰ ਹੋਣ ਤੋਂ ਪਹਿਲਾਂ ਹੀ ਉਸਦੀ ਬਿਮਾਰੀ ਨੂੰ ਠੀਕ ਕਰ ਦਿੱਤਾ ਜਾਏਗਾ। ਬਿਮਾਰ ਹੋਣ ਤੋਂ ਬਾਅਦ ਰੋਗ ਨੂੰ ਠੀਕ ਕੀਤਾ ਦੇਰ ਹੋ ਚੁੱਕੀ ਹੈ, ਆਲਰੇਡੀ ਉਹ ਇੱਕ ਰੋਗ ਜੋ ਹੈ ਉਹ ਸਰੀਰ ਚ ਪਾਲ ਰਿਹਾ, ਇੱਕ ਪੀੜਾ ਨੂੰ ਉਹ ਮਹਿਸੂਸ ਕਰ ਰਿਹਾ। ਜੇਕਰ ਅਸੀਂ ਉਸ ਐਨਰਜੀ ਲੈਵਲ ਦੇ ਵਿੱਚ ਆਈ ਹੋਈ ਬਿਮਾਰੀ ਨੂੰ ਪਹਿਲਾਂ ਤੋਂ ਹੀ ਡਾਇਗਨੋਸ ਕਰ ਸਕੀਏ ਤਾਂ ਉਹਨੂੰ ਠੀਕ ਕਰ ਦਿਆਂਗੇ, ਬਿਮਾਰ ਹੋਣ ਦੀ ਲੋੜ ਹੀ ਨਹੀਂ ਪਏਗੀ। ਜਿਵੇਂ ਇੱਕ ਸਾਲ ਦੇ ਸਾਲ ਆਪਣੇ ਸਰੀਰ ਦਾ ਪੂਰਾ ਇੱਕ ਮੈਡੀਕਲ ਐਗਜ਼ਾਮਿਨ ਆਮ ਆਦਮੀ ਕਰਾਉਂਦਾ ਹੈ ਕਿ ECG ਔਰ ਦੂਸਰੇ ਅਲਟਰਾਸਾਊਂਡ ਐਂਡ ਬਲੱਡ ਟੈਸਟ ਐਂਡ ਆਲ ਅਦਰ ਟੈਸਟ ਵਿਚ ਆਰ ਨੈਸੇਸਰੀ, ਉਹ ਕਰਾ ਲਏ ਜਾਂਦੇ ਨੇ ਤਾਂ ਕਿ ਪਤਾ ਰਹੇ ਕਿ ਬਈ ਸਰੀਰ ਠੀਕ ਹੈ ਕਿ ਨਹੀਂ ਠੀਕ ਹੈ। ਸਪੈਸ਼ਲੀ ਆਫਟਰ 40 ਵਨ ਸ਼ੁੱਡ ਬੀ ਵੈਰੀ ਕਾਸ਼ੀਅਸ, ਔਰ ਸਾਲ ਦੇ ਵਿੱਚ ਇੱਕ ਵਾਰ ਪੂਰੇ ਸਰੀਰ ਦਾ ਐਗਜ਼ਾਮਿਨ ਜ਼ਰੂਰ ਕਰਨਾ ਚਾਹੀਦਾ। ਅਸੀਂ ਲੋਕ ਆਪਣੇ ਸਰੀਰ ਦਾ ਇੰਨਾ ਦੁਰਉਪਯੋਗ ਕਰਦੇ ਹਾਂ ਜਿਹਦਾ ਕੋਈ ਹਿਸਾਬ ਨਹੀਂ। ਅਸੀਂ ਆਪਣੀ ਕਾਰ ਦੀ ਸਰਵਿਸ ਕਰਾ ਲੈਂਦੇ ਹਾਂ, ਅਸੀਂ ਆਪਣੇ ਏਅਰ ਕੰਡੀਸ਼ਨਰ ਦੀ ਸਰਵਿਸ ਕਰਾ ਲੈਂਦੇ ਹਾਂ, ਅਸੀਂ ਆਪਣੇ ਘਰ ਵਿੱਚ ਕੁਕਿੰਗ ਰੇਂਜ ਐਂਡ ਡਰਾਇਰਸ ਦੀ ਵੀ ਸਰਵਿਸ ਕਰਾ ਲੈਂਦੇ ਹਾਂ, ਲੇਕਿਨ ਆਪਣੇ ਸਰੀਰ ਦੀ ਸਰਵਿਸ ਵੱਲ ਕੋਈ ਧਿਆਨ ਨਹੀਂ ਦਿੰਦੇ। ਇਹੀ ਕਾਰਨ ਹੈ ਕਿ ਜਦੋਂ ਬਿਮਾਰ ਹੋ ਚੁੱਕੇ ਹੁੰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸ਼ੂਗਰ ਵੱਧ ਗਈ ਹੈ, ਬਲੱਡ ਪ੍ਰੈਸ਼ਰ ਹੋ ਚੁੱਕਾ ਹੈ ਜਾਂ ਹਾਰਟ ਦੀ ਕੋਈ ਪ੍ਰੋਬਲਮ ਆ ਚੁੱਕੀ ਹੈ। ਲੇਕਿਨ ਅਗਰ ਬਹੁਤ ਪਹਿਲੇ ਨਾਰਮਲ ਕੰਡੀਸ਼ਨਸ ਦੇ ਵਿੱਚ ਠੀਕ ਠੀਕ ਖੁਰਾਕ ਔਰ ਠੀਕ ਠੀਕ ਵਰਜਿਸ਼ ਚੱਲੇ, ਸਰੀਰ ਕਾਫੀ ਅੱਛਾ ਰਹੇਗਾ। ਕਿਰਲਿਆਨ ਫੋਟੋਗ੍ਰਾਫੀ ਦੀ ਖਾਸੀਅਤ ਕਿ ਉਸਨੇ ਇੱਕ ਇਹ ਚੀਜ਼ ਕਹੀ ਕਿ ਹਰ ਆਦਮੀ ਦਾ ਜਿਹੋ ਜਿਹਾ ਮਨ ਹੈ ਉਹਦੇ ਐਨਰਜੀ ਦੇ ਲੈਵਲ ਔਰ ਉਹਦੀ ਐਨਰਜੀ ਦਾ ਕਲਰ ਡਿਫਰੈਂਟ ਹੋ ਜਾਏਗਾ। ਹਿੰਦੁਸਤਾਨ ਦੇ ਵਿੱਚ, ਪੂਰਬ ਦੇ ਵਿੱਚ, ਓਰੀਐਂਟ ਦੇ ਵਿੱਚ ਬਹੁਤ ਪਹਿਲੇ ਤੋਂ ਕਿਸੇ ਵੀ ਅਵਤਾਰ, ਕਿਸੇ ਵੀ ਗੁਰੂ ਦੀ ਜਦ ਤਸਵੀਰ ਬਣਾਈ ਗਈ ਜਾਂ ਮੂਰਤੀ ਬਣਾਈ ਗਈ ਤੇ ਤੁਸੀਂ ਦੇਖਿਆ ਹੋਏਗਾ ਉਹਨਾਂ ਦੇ ਸਿਰ ਦੇ ਪਿੱਛੇ ਇੱਕ ਗੋਲ ਘੇਰਾ, ਅਕਸਰ ਪ੍ਰਕਾਸ਼ ਦਾ ਇੱਕ ਗੋਲ ਘੇਰਾ ਬਣਾਇਆ ਗਿਆ। ਜੇਕਰ ਉਂਝ ਕਿਸੇ ਨੂੰ ਪੁੱਛ ਕੇ ਦੇਖ ਲਓ ਕਿ ਇਸ ਘੇਰੇ ਦਾ ਮਤਲਬ ਕੀ ਹੈ ਤੇ ਸ਼ਾਇਦ ਪੇਂਟਰ ਨੂੰ ਵੀ ਨਹੀਂ ਪਤਾ ਕਿ ਕੀ ਹੈ, ਪਰ ਚੂੰਕਿ ਬਣਦੀ ਆ ਰਹੀ ਹੈ ਇਸ ਕਰਕੇ ਜਦੋਂ ਉਹ ਪੇਂਟ ਕਰਦੇ ਤੇ ਉਹ ਵੀ ਇੱਕ ਰਾਊਂਡ ਸਰਕਲ ਰੋਸ਼ਨੀ ਦਾ ਪਿੱਛੇ ਬਣਾ ਦਿੰਦੇ ਨੇ। ਲੇਕਿਨ ਕਿਰਲਿਆਨ ਨੇ ਇਸ ਚੀਜ਼ ਨੂੰ ਸਾਬਿਤ ਕੀਤਾ ਹੈ ਕਿ ਨਹੀਂ, ਸੱਚਮੁੱਚ ਸਾਡਾ ਐਨਰਜੀ ਦਾ ਇੱਕ ਲੈਵਲ ਹੈ। ਜਿਤਨਾ ਆਦਮੀ ਚਿੰਤਾ, ਕਲੇਸ਼, ਮੋਹ, ਇਗਨੋਰੈਂਸ, ਅਗਿਆਨ ਵਿੱਚ ਹੁੰਦਾ ਹੈ ਉਹਦਾ ਉਨਾ ਐਨਰਜੀ ਲੈਵਲ ਸੁਕੜਿਆ ਹੁੰਦਾ ਹੈ। ਜਿਤਨਾ ਆਦਮੀ ਦਾ ਬੁੱਧੀ ਔਰ ਹਿਰਦੇ ਔਰ ਮਨ ਦੀ ਸਤਰ ਉੱਚੀ ਹੁੰਦੀ ਹੈ ਉਤਨੀ ਜ਼ਿਆਦਾ ਉਸਦਾ ਐਨਰਜੀ ਦਾ ਲੈਵਲ ਜੋ ਹੈ ਉਹ ਜ਼ਿਆਦਾ ਹੁੰਦਾ ਹੈ, ਖੁੱਲਾ ਹੁੰਦਾ ਹੈ। ਐਨਰਜੀ ਲੈਵਲ ਨੂੰ ਡਿਟੈਕਟ ਕਰਨ ਵਾਸਤੇ ਇਸਦੇ ਕੈਮਰੇ ਨੇ ਜੋ ਫੋਟੋਗ੍ਰਾਫਸ ਖਿੱਚੀਆਂ ਦੇਖਣ ਵਾਲੇ ਹੈਰਾਨ ਹੋਏ ਸਨ। ਇਸ ਐਨਰਜੀ ਲੈਵਲ ਨੂੰ ਅਸੀਂ ਉਂਝ ਅੱਖ ਨਾਲ ਨਹੀਂ ਦੇਖ ਸਕਦੇ, ਲੇਕਿਨ ਇਸ ਐਨਰਜੀ ਲੈਵਲ ਨੂੰ ਕਿਰਲਿਆਨ ਨੇ ਆਪਣੇ ਕੈਮਰੇ ਦੇ ਰਾਹੀਂ ਜ਼ਰੂਰ ਕੈਦ ਕਰ ਦਿੱਤਾ। ਤੀਰਥ ਤੀਰਥ ਕਦੋਂ ਬਣਦਾ ਹੈ? ਜਦੋਂ ਕੋਈ ਹਾਈ ਐਨਰਜੀ ਲੈਵਲ ਦਾ ਵਿਅਕਤੀ ਕਿਸੇ ਇੱਕ ਜਗ੍ਹਾ ਤੇ ਬੈਠ ਜਾਏ, ਆਪਣੀਆਂ ਉਸ ਵਾਈਬ੍ਰੇਸ਼ਨਸ ਨੂੰ, ਆਪਣੇ ਉਸ ਐਨਰਜੀ ਲੈਵਲ ਨੂੰ ਉਸ ਜਗ੍ਹਾ ਤੇ ਛੋੜ ਜਾਂਦਾ ਹੈ। ਜਿਵੇਂ ਕਿਸੇ ਆਦਮੀ ਨੇ ਬੜੀ ਸਟਰੋਂਗ ਕਲੋਨ ਲਗਾਈ ਹੋਵੇ, ਬੜੀ ਸਟਰੋਂਗ ਕੋਈ ਪਰਫਿਊਮ ਲਗਾਈ ਹੋਵੇ, ਤਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲਾ ਜਾਏ, ਉਹਦੇ ਚਲੇ ਜਾਣ ਤੋਂ ਬਾਅਦ ਵੀ ਕਾਫੀ ਦੇਰ ਤੱਕ ਅਸੀਂ ਉਸ ਖੁਸ਼ਬੂ ਨੂੰ ਮਹਿਸੂਸ ਕਰ ਪਾਉਂਦੇ ਹਾਂ, ਸੁੰਘ ਪਾਉਂਦੇ ਹਾਂ ਔਰ ਕਹਿ ਦਿੰਦੇ ਹਾਂ ਕਿ ਫਲਾਣੇ ਨੇ ਫਲਾਣਾ ਪਰਫਿਊਮ ਜ਼ਰੂਰ ਲਗਾਇਆ, ਫਲਾਣੇ ਨੇ ਫਲਾਣੇ ਕਿਸਮ ਦੀ ਖੁਸ਼ਬੂ ਲਗਾਈ ਹੋਵੇਗੀ। ਜਿਵੇਂ ਖੁਸ਼ਬੂ ਦੇਰ ਤੱਕ ਰਹਿ ਜਾਂਦੀ ਹੈ, ਇਵੇਂ ਐਨਰਜੀ ਲੈਵਲ ਵੀ ਰਹਿੰਦਾ ਹੈ। ਕਹਿੰਦੇ ਨਾ ਕਿਸੇ ਸੰਤ ਮਹਾਂਪੁਰਸ਼ ਨੂੰ ਕਹਿੰਦੇ ਨੇ ਵੀ ਸਾਡੇ ਘਰ ਚਰਨ ਪਾਓ। ਚਰਨ ਪਾਉਣ ਦਾ ਅਰਥ ਆਮ ਤੌਰ ਤੇ ਲੋਕਾਂ ਨੂੰ ਸ਼ਾਇਦ ਪਤਾ ਵੀ ਨਹੀਂ ਹੁੰਦਾ, ਉਹਨਾਂ ਨੂੰ ਲੱਗਦਾ ਸ਼ਾਇਦ ਦਿਸ ਇਜ਼ ਵਨ ਆਫ ਦ ਐਟੀਕੇਟਸ ਦੈਟ ਯੂ ਸ਼ੁੱਡ ਕਾਲ, ਆਓ ਜੀ ਸਾਡੇ ਘਰ ਰੋਟੀ ਖਾ ਜਾਣ, ਜਿਵੇਂ ਉਹਨੂੰ ਰੋਟੀਆਂ ਥੋੜੀਆਂ ਸੀ ਕਿਧਰੇ। ਲੇਕਿਨ ਅਸਲ ਵਿੱਚ ਚਰਨ ਪਾਉਣੇ ਦਾ ਕੁਛ ਹੋਰ ਅਰਥ ਹੈ। ਸਿੰਧੀਆਂ ਵਿੱਚ ਕਹਿੰਦੇ ਨੇ, ਸਿੰਧੀਆਂ ਦੀ ਭਾਸ਼ਾ ਥੋੜ੍ਹੀ ਵੱਖਰੀ ਹੈ। ਇੱਕ ਵਾਰ ਇੱਕ ਸਿੰਧੀ ਸੱਜਣ ਮਿਲਣੇ ਆਏ ਤੇ ਉਹ ਕਹਿੰਦੇ ਕਿ ਆਪ ਹਮਾਰੇ ਘਰ ਮੇ ਆਪਣੇ ਚਰਨ ਘੁਮਾ ਦਿਓ, ਮਤਲਬ ਚਰਨ ਡਾਲ ਲਓ, ਚਰਨ ਪਾ ਦਿਓ, ਉਹਨਾਂ ਦੀ ਲੈਂਗੁਏਜ ਉਹ ਕਹਿੰਦੇ ਆਪਣੇ ਚਰਨ ਘੁਮਾ ਜਾਈਏ, ਹਮਾਰੇ 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 ਗ੍ਰਹਿ ਮੇ ਚਰਨ ਘੁਮਾ ਜਾਈਏ। ਮੈਨੂੰ ਪਹਿਲੇ ਸਮਝ ਲੱਗੀ ਕਿ ਚਰਨ ਘੁਮਾ ਜਾਈਏ, ਮੈਂ ਕਿਹਾ ਘੁੰਮ ਜਾਣ ਦਾ ਮਤਲਬ ਤੇ ਕੁਛ ਹੋਰ ਹੁੰਦਾ, ਹੁਣ ਇਹ ਕੀ ਕਹਿਣਾ ਚਾਹ ਰਿਹਾ। ਬਟ ਐਨੀ ਹਾਓ ਆਈ ਕੁਡ ਟੇਕ ਆਊਟ ਦ ਮੀਨਿੰਗ ਕਿ ਉਹ ਚਾਹ ਰਿਹਾ ਕਿ ਮੇਰੇ ਘਰ ਆ ਜਾਓ। ਕਿਉਂ ਬੁਲਾਇਆ ਜਾਂਦਾ ਹੈ? ਉਸਦਾ ਵੀ ਪਿੱਛੇ ਹੀ ਕਾਰਨ ਹੈ ਕਿ ਜਿਸ ਜਗ੍ਹਾ ਉਹ ਜਾਏਗਾ अपना वाइब्रेशन और अपना एनर्जी का लेवल, जिवें मैं कहा ना खुशबू देर तक रह जाती है, ठीक इसे तरह वो एनर्जी का लेवल, वो वाइब्रेशन उस जगह मौजूद ने। गोल्डन टेंपल हरमंदर साहब क्या सिर्फ एक सोने नाल मड़ी हुई जगह का नाम है? जे हो जे भुलेखा किसी नू है तो दूर कर लवे, क्योंकि सोने का एक मंदिर बौद्धियां ने जापान विच भी बनाया। देयर इज अ बुद्धिस्ट टेंपल विच हैज द गोल्डन टूम्ब, पूरा गोल्ड का बनया, बहुत खूबसूरत मंदिर। लेकिन खुद बुद्ध ने उथे कदी पैर नहीं पाया, क्योंकि बुद्ध हिंदुस्तान तो बाहर, क्या बिहार तो बाहर कदी नहीं गए सी, बिहार दे विच ही रहे ने पूरे टाइम। तो खाली सोने लग जाने दे नाल वो इतना इंपॉर्टेंट नहीं है। सोना तो महाराजा रणजीत सिंह ने बाद च लगवाया, मिसलदारा ने लगवाया, पहले तो नहीं सीगा। लेकिन हरमंदर साहब की खासियत उसके सोने करके, गोल्डन टेंपल दे गोल्ड करके नहीं, हरमंदर साहब की खासियत इस करके है कि इस जगह ते गुरु साहब रहे ने काफी लंबे टाइम तक, और अपने संकल्प और अपनी भावना दे नाल अपनी हथी सेवा करवा के इस जगह नू खड़ा कराया। इसलिए बहुत देर तक वो वाइब्रेशंस उथे रहणगियां, वो खत्म नहीं होने वाली। इस विषय थोड़ी एक होर मैं जिक्र करना चाहवांगी। वैज्ञानिक कहते हैं कि शब्द जड़ा है इहदा नाश नहीं हुंदा, साउंड नेवर डाइज। एक शब्द जड़ा असी एक बार बोल दिता है, दैट कीप्स ऑन मूविंग इन द ईथर, वो हमेशा उथे रहिंदा है। वो कहते हैं हो सकता है आने वाले टाइम दे विच इस शब्द नू भी असी वापस पकड़ सकांगे, जिवें असी टीवी दे ट्रांसमिशन्स नू अज पकड़ रहे हैं, वापिस पकड़ रहे हैं, FM वेव्स नू पकड़ रहे हैं, शॉर्ट वेव्स नू पकड़ रहे हैं, टेलीकम्युनिकेशन वाया सैटेलाइट नू असी पकड़ रहे हैं। आने वाले टाइम च कहिंदे असी शायद ओ शब्द, लेकिन टूंढना थोड़ा मुश्किल होएगा, क्योंकि इतनी भीड़ है शब्दां दी कि उन्हां भीड़ विचों जिस दी असी जिहड़ा डिजायर्ड साउंड असी कैच करना चाह रहे हैं वो पकड़ पाएंगे कि नहीं पकड़ पाएंगे। लेकिन एक बार कोशिश उन्होंने कुरुक्षेत्र दे विच कीती, जिथे श्री कृष्ण ने गीता का उपदेश दिता है, वो कहिंदे ने वो आवाज शायद कदी पकड़ी जा सके। इस विषय उपर भी खोज चल रही है। तीरथ, तीरथ किसनू कहिंदे ने, जिस दे उपर हाई वाइब्रेशंस हाई एनर्जी लेवल दे किसे व्यक्ति ने अपनी प्रेजेंस अपनी होंद अपने पैर टिकाए होण, उहदा वो असर उस जगह दी पूरी दी पूरी मैग्नेटिज्म नू बदल जांदा है और देर तक उहदा असर उत्थे बनिया रहिंदा है, एंड इट कैन नॉट बी डिस्ट्रॉयड वेरी फास्ट, काफी देर तक बनता है। तीर्थ करदा है आदमी तप करदा है, तप भी कई किस्म दा है, शारीरिक तप है, वाचक तप है, मानसिक तप है, बौद्धिक तप है। तप चार किस्म दा हुंदा है। शारीरिक तप की है, जिवें कि सर्दी है गर्म कपड़ा नहीं पाया, गर्मी है अग विच बैठा है, कूलर पखा कोई इस्तेमाल नहीं कर रहा, शरीर नू तपा रहा है, तप कर रहा है, तकलीफ नू महसूस कर रहा है, सुख दुख गर्मी सर्दी नू महसूस कर रहा है। तप एक जुबान दा भी है, जुबान दा तप इको जड़े पूरे मौन हो जांदे वो भी तप कर रहे ने। पिछे आया ना असंख मौन लिव लाए तार, जुबान तो मैं हमेशा सच बोलांगा, ये भी एक तप है। और ऐसा महापुरुषा ने कहा कि अगर 12 साल तक 12 years ऑल टूगेदर जेकर असी अपनी जुबान तो एक बार भी झूठ ना बोलिए, 12 साल का व्रती कोई हो जाए, 12 years कंटिन्यूसली जेकर कोई आदमी सच बोलन का व्रत रखी रखे, 12 साल बाद उदी जुबान ते वरदान देन की ताकत आ जाएगी। जिन्हों जो कह देगा वो सत हो जाएगा, जिदे लिए जो बोल देगा वो सत हो जाएगा। क्या ना साधु बोले सहज स्वभाव, साध का बोलिया बिरथा ना जाए, एवें नहीं क्या है। इहदे च भी कुछ राज ने कुछ सच्चाइयां हैं, जिन्हां ने प्रैक्टिकली ये सब कीता है उन्हां दी सतता जीवन च प्रगट होई है। तप मानसिक भी है, सुख दुख नू सहन करना, मान अपमान नू सहन करना, ये भी एक तप है, ये भी कोई मामूली चीज नहीं है, बड़ी वड्डी तपस्या है। ख्याल करना बौद्धिक तप की है, ज्ञान सुनना, ज्ञान अर्जित करना, ब्रह्म विद्या नु सुनना, ये भी तप है। सो देर आर 4 टाइप्स ऑफ ऑस्टेरिटीज, द फिजिकल, द कंसर्न विद योर टंग, कंसर्न विद योर माइंड एंड कंसर्न विद योर इंटेलेक्ट। Now let me make it clear, physical tap करना कोई औखा नहीं, सर्दी गर्मी नो बर्दाश्त करना कोई औखा नहीं, साडे मुंह नो आदत है, किन्नी भी बर्फ पैंदी होवे असी सारे जिस्म ते गर्म तो गर्म कपड़ा पा लांगे पर मुंह दे उपर कदी भी कुछ नहीं पांदे, मुंह दी जड़ी स्किन है ओदी ससेप्टेबिलिटी टू बेयर द कोल्ड वध जांदी विद द मैटर ऑफ टाइम, वध चुकी है सारिआं दी, पैरां ते असी जुराबां पाने पर मुंह ते कुछ भी नहीं पाते, लाइक दैट, सिर्फ जरा स्कीइंग करता है वो जरूर थोड़ा कवर कर लेंगे ने, पर जरा स्कीइंग नहीं करता उन्हें कोई जरूरत नहीं, एस्किमोस तक जेडे कि नॉर्थ पोल दे कोल रह रहे ने वो भी मुंह नू कवर नहीं करते बाकी सारे जिसम नू कवर करते हैं, सर्दी गर्मी नू बर्दाश्त कर लेना ये तप कर लेना कोई बड़ी वड्डी चीज नहीं, आदत हो जाएगी कुछ टाइम बाद, मौन रख लेना भी कोई बड़ा वड्डा तप नहीं, वो भी मेहनत है, संकल्प है, डिसीजन पावर है, तो एक बार बना लो कर सकते हो। एक महात्मा ने एक बार मौन रखा छड़ देखन दी गल, महात्मा जी हुण वैसे है नहीं, उन्हां दा शरीर चला गया, आनंद घन उन्हां दा नाम सी, उन्होंने ना मौन रखा, एक दिन पहले कहता सीगा कि मैं ना 10 दिन वास्ते मौन होना, तो होया कि तीजा चौथा दिन होया सी ते एक माता जी मिलन वास्ते आई, माता जी आके बैठ गई कुर्सी ते, कहिंदी चंगा फिर महाराज फिर हुण मौन किन्ने दिन रहना है, उन्हें 7 दिन है, बोल पे जो बोल पे तो हासा निकल गया, अच्छा माता बेचारी नु पता नहीं लगा कि इन्होंने बोल दिता है तो वो वापस चुप हो रह गए, पर जो उन्होंने अपना मौन खोलिया 7 दिन बाद उन्होंने दसिया कहिंदे माता ने मैंने पूछा तो मैं बोल पे, मैं भूल गए उस वक्त, पर फिर नेक्स्ट कमिंग 4 डेज he was able to keep his vow of silence. To zuban da mon rakh le, zuban di tapasya, koi aukhi nahi, anybody can do it. It's matter of your, the inner power. Lekin man da tap karna, aukha kam hai. Sukh dukh nu bardasht karna, maan apmaan nu bardasht karna, hani laab nu bardasht karna. Matlab jedi te lighter side hai, othe te theek hai, par jedi darker side hai, othe kam aukha ho janda hai. बुद्धि का तप करना औखा है, ज्ञान सुनना, ज्ञान अर्जित करना बहुत मुश्किल है, बुद्धि और मन की तपस्या कठिन है, शरीर और जुबान का तप जेड़ा है ये इतना मुश्किल नहीं, एक किता जा सकता है, दया दत्त दान, दया करनी दान देना, दया भी औखा ही काम है वैसे, अपने उत्ते जरा छेती आ जाती है, अपने धर्म वाले आदमी उपर भी छेती आ जाती है, लेकिन एक इंसान दे उपर दया कर पाए ये थोड़ा जे कदी कदी औखा हो जाता है, हिंदू हिंदू वास्ते सोचे, मुसलमान मुसलमान वास्ते सोचे, सिख सिख वास्ते सोचे, ईसाई ईसाई वास्ते सोचे, कोई एड्डी वड्डी गल नहीं, मिशनरीज सोचते ने पर उन्हां दी कोशिश हुंदी कि ईसाई होवे, कितों तक सच है पर सुनन विच ये आया है कि मदर टरीजा जिन्हां लोकां नूं जिन्हां बच्चियां नूं अपने अनाथालय च रख दिए, संस्कार उत्थों दा वातावरण एहो जिहा है कि जिन्हें बच्चे फिर उतों वड्डे होके निकलते हैं वो ईसाई होके निकलते हैं, हालांकि जदों उहदे कोल पहुंचे सीगे ना वो ईसाई सन ना वो हिंदू सन ना वो सिख सन, सिर्फ इंसान दे बच्चे सन, पता ही नहीं सी उन्हां नूं कि वो खुद कौन ने, कौन माँ बाप ने, की धर्म है, की कल्ट है, नहीं सी जानते, पर जदों निकलते ने उतों देन डेफिनेटली दे आर क्रिश्चियंस। वैसे पूना विच एक गुरमुख ने सिख ने सिख जेंटलमैन ने एक अनाथ आश्रम खोलिया है, पूरा नाम मैं याद नहीं है, शायद ज्योति आश्रम करके नाम उन्होंने रखे, मैं इसका जिक्र तां करके कर रही हूं कि इसने भी अनाथालय खोलिया है, अनाथ बच्चियां नू रखता है, बड़ा सुंदर तरीके नाल रखता है, लेकिन उन्होंने सिख बनने उपर जोर नहीं दे रहा, वो कहते मैं इन्होंने एक्सैप्ट किया एज अ ह्यूमन बीइंग्स, तो जो मैं इन्हों की मदद कर सकांगा करांगा, वड्डे होके जड़ा धर्म अपनाना चाहन इन्हों की खुशी अपना लैन, किसी तरह की कोई जबरदस्ती नहीं होती, दया दत्त दान। गुरु नानक देव जी महाराज कहिंदे ने कोई आदमी तीर्थ करे, तप करे, दया करे, दान देवे, पर इन्ना कुछ करे पर जे को पावे तिलका मान, इन्ना कुछ करे ते इन्ना कुछ करके जे मान कर लवे ते तिल दे बराबर है, ते मान ना भी करे ते उसनु कोई सम्मान देना भी चाहे ते कहिंदे ने तिल तो वड्डा नहीं है, बहुत छोटा है। ख्याल करना, बड़े तो बड़ा तप करने वाला, बड़े बड़े तीर्थां दी यात्रा करने वाला, बड़े बड़े दान देने वाला आदमी ਹਾਲਾਂਕਿ ਦੇਣ ਵਾਲਾ ਜਿਹੜਾ ਹੈ ਨਾ, ਸਿੱਧੇ ਰਸਤੇ ਥੋੜੀ ਕਹਿੰਦਾ ਕਿ ਮੈਨੂੰ ਮਾਨ ਦਿਓ, ਸਿੱਧੇ ਥੋੜੀ ਕਹਿੰਦਾ ਕਿ ਮੇਰਾ ਸਨਮਾਨ ਕਰੋ, ਲੇਕਿਨ ਅੰਦਰ ਦਿਲ ਦੇ ਕੋਨੇ 'ਚ ਇਹ ਖਾਹਿਸ਼ ਤਾਂ ਜ਼ਰੂਰ ਛਿਪੀ ਹੁੰਦੀ ਹੈ ਕਿ ਕੋਈ ਤਾਂ ਆਖਰ ਕਵੇ ਨਾ ਕਿ ਇਹਨੇ ਬੜਾ ਕੁਛ ਦਿੱਤਾ ਹੈ, ਕੋਈ ਤੇ ਆਖਰ ਮੇਰੀ ਪਿੱਠ ਠੋਕੇ, ਕੋਈ ਤੇ ਆਖਰ ਕਵੇ ਕਿ ਵੀ ਇਹਦੀ ਕੰਟਰੀਬਿਊਸ਼ਨ ਇਜ਼ ਦਾ ਹਾਈਐਸਟ ਕੰਟਰੀਬਿਊਸ਼ਨ ਇਨ ਐਨੀ ਪਰਟੀਕੁਲਰ ਥਿੰਗ। ਪਰ ਗੁਰਦੇਵ ਕਹਿ ਰਹੇ ਨੇ ਤੀਰਥ, ਤਪ, ਦਾਨ, ਦਇਆ ਕੋਈ ਆਦਮੀ ਕਰੇ ਔਰ ਕਰਕੇ ਮਾਨ ਅਗਰ ਕਰੇ ਤੇ ਉਹਦਾ ਮਨ ਤਿਲ ਬਰਾਬਰ ਵੀ ਨਹੀਂ, ਤਿਲ ਬਰਾਬਰ ਵੀ ਨਹੀਂ। ਸੁਣਿਆ ਮੰਨਿਆ ਮਨ ਕੀਤਾ ਭਾਵ, ਅੰਤਰਗਤ ਤੀਰਥ ਮਲ ਨਾਓ। ਤੀਰਥ ਕਰਕੇ, ਤਪ ਕਰਕੇ, ਦਾਨ ਦੇ ਕੇ ਅਭਿਮਾਨ ਕਰ ਸਕਦਾ ਹੈ, ਪਰ ਗੁਰੂ ਨਾਨਕ ਦੇਵ ਕਹਿ ਰਹੇ ਨੇ ਜੇਕਰ ਇਸ ਗਿਆਨ ਨੂੰ, ਇਸ ਬ੍ਰਹਮ ਵਿਦਿਆ ਨੂੰ ਸੁਣੇ, ਨਾਮ ਦੀ ਵਡਿਆਈ ਨੂੰ, ਪ੍ਰਭੂ ਦੀ ਚਰਚਾ ਨੂੰ ਸੁਣੇ, ਔਰ ਸਿਰਫ ਸੁਣੇ ਹੀ ਨਹੀਂ ਮੰਨ ਲਵੇ, ਔਰ ਜੇਕਰ ਇਸਨੇ ਮੰਨ ਲਿਆ ਤੇ ਕਹਿੰਦੇ ਨੇ ਅੰਤਰਗਤ ਆਪਣੇ ਹੀ ਅੰਤਰ ਤੀਰਥਾਂ ਦਾ ਇਸ਼ਨਾਨ ਇਸਦਾ ਹੋ ਜਾਏਗਾ ਔਰ ਇਸ ਦੀ ਜਨਮ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਏਗੀ। ਤੀਰਥ ਮੈਂ ਪਹਿਲੇ ਜ਼ਿਕਰ ਕਰ ਚੁੱਕੀ ਹਾਂ, ਉਸ ਜ਼ਮੀਨ ਦੇ ਟੁਕੜੇ ਨੂੰ ਕਹਿੰਦੇ ਨੇ ਜਿੱਥੇ ਕਿਸੇ ਨੇ ਆਪਣੀ ਮਹਾਨਤਾ ਦਾ ਛਿੱਟਾ ਦਿੱਤਾ ਹੈ, ਤੇ ਜਦੋਂ ਸੁਣ ਕੇ ਨਾਮ ਦੀ ਵਡਿਆਈ ਨੂੰ, ਜਦੋਂ ਸੁਣ ਕੇ ਸਤਸੰਗ ਨੂੰ ਅਸੀਂ ਆਪਣੇ ਅੰਦਰ ਉਸ ਪਰਮੇਸ਼ਵਰ ਦੇ ਨਾਮ ਨੂੰ ਵਸਾਉਂਦੇ ਹਾਂ, ਉਹਦੀ ਚਿੰਤਨ, ਉਹਦੀ ਯਾਦ, ਉਹਦੇ ਨਾਮ ਦਾ ਧਿਆਨ ਅਸੀਂ ਕਰਨੇ ਹਾਂ, ਇਹਦਾ ਮਤਲਬ ਵੀ ਆਰ ਰੇਜ਼ਿੰਗ ਆਰ ਐਨਰਜੀ ਲੈਵਲ, ਤੇ ਜਦੋਂ ਸਾਡਾ ਐਨਰਜੀ ਲੈਵਲ ਤਿਆਰ ਹੋ ਗਿਆ, ਜਦੋਂ ਸਾਡਾ ਐਨਰਜੀ ਲੈਵਲ ਠੀਕ ਸਤਰ ਤੱਕ ਪਹੁੰਚ ਗਿਆ, ਖਿਆਲ ਕਰਨਾ ਉਦੋਂ ਤੁਹਾਡਾ ਜਿਸਮ ਵੀ ਇੱਕ ਤੀਰਥ ਬਣ ਜਾਵੇਗਾ। ਇਹ ਤੀਰਥ ਹੈ, ਇਹ ਤੀਰਥ ਹੈ ਸੱਚਮੁੱਚ, ਲੇਕਿਨ ਇਸ ਤੀਰਥ ਦੀ ਖੋਜ ਕਰਨੀ ਪਵੇਗੀ। ਇਹ ਸਰੀਰ ਪਰਮਾਤਮਾ ਦਾ ਬਣਾਇਆ ਸੱਚਾ ਘਰ ਹੈ, ਇਹ ਸਰੀਰ ਪ੍ਰਭੂ ਦੇ ਆਪਣੇ ਹੱਥ ਦੀ ਰਚਨਾ ਹੈ, ਇਸ ਸਰੀਰ ਨਾਲੋਂ ਜ਼ਿਆਦਾ ਪਵਿੱਤਰ ਅਸਥਾਨ ਹੋਰ ਕੋਈ ਹੋ ਹੀ ਨਹੀਂ ਸਕਦਾ ਹੈ। ਪਰ ਜੇਕਰ ਅੰਤਰਗਤ ਤੀਰਥ ਮਲ ਨਾ ਹੋ, ਜੇ ਆਪਣੇ ਅੰਤਰ ਉਸ ਧਿਆਨ ਔਰ ਉਸ ਗਿਆਨ ਦੀ ਪ੍ਰਾਪਤੀ ਕਰ ਲਵੇ, ਔਰ ਹੋਵੇਗੀ ਕਿਵੇਂ, ਜੇ ਸੁਣੇਗਾ ਤੇ ਜੇ ਸੁਣ ਕੇ ਮੰਨ ਲਵੇਗਾ ਤੇ ਫਿਰ ਆਪ ਤੀਰਥ ਹੋ ਜਾਏਗਾ, ਇਹਨੂੰ ਕਿਸੇ ਕੋਲ ਚੱਲ ਕੇ ਜਾਣ ਦੀ ਜ਼ਰੂਰਤ ਨਹੀਂ ਰਹੇਗੀ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਰਦੇਵ ਕਹਿ ਰਹੇ ਨੇ ਕਿ ਜਿਤਨੇ ਵੀ ਗੁਣ ਨੇ, ਜਿਤਨੀਆਂ ਚੰਗਿਆਈਆਂ ਨੇ, ਜਿਤਨੀਆਂ ਗੁੱਡ ਕੁਆਲਿਟੀਜ਼ ਨੇ, ਇਹ ਸਭ ਤੇਰੀ ਕਿਰਪਾ ਹੈ, ਇਹ ਤੇਰੀ ਬਖਸ਼ਿਸ਼ ਹੋਵੇ ਤਾਂ ਹੀ ਹੁੰਦੇ ਨੇ, ਲੇਕਿਨ ਜੇ ਮੇਰੇ ਵੱਲੋਂ ਕੋਈ ਗੁਣ ਨਹੀਂ ਹੈ ਤੇ ਤੇਰੇ ਗੁਣਾਂ ਦੀ ਕਿਰਪਾ ਕਿਵੇਂ ਆਵੇਗੀ। ਖਿਆਲ ਰਹੇ, ਜੋ ਅਸੀਂ ਮੰਗਦੇ ਹਾਂ ਸਾਨੂੰ ਉਹ ਮਿਲ ਜਾਂਦਾ ਹੈ, ਜੋ ਅਸੀਂ ਮੰਗਦੇ ਨਹੀਂ ਉਹ ਸਾਨੂੰ ਕਦੀ ਨਹੀਂ ਮਿਲਦਾ। ਇਹ ਪ੍ਰਕਿਰਤੀ ਦਾ ਨਿਯਮ ਹੈ, ਇਹ ਵਿਧੀ ਦਾ ਵਿਧਾਨ ਹੈ, ਅਸੀਂ ਜੋ ਮੰਗਦੇ ਹਾਂ ਸਾਨੂੰ ਉਹੀ ਮਿਲ ਜਾਂਦਾ ਹੈ। ਔਰ ਇਹ ਸੱਚ ਹੈ, ਇਹ ਸੱਚਾਈ ਹੈ। ਜਿਸ ਆਦਮੀ ਨੇ ਮੰਗਿਆ ਕਿ ਪ੍ਰਭੂ ਮੈਨੂੰ ਨਮਰਤਾ ਦੇ, ਮੇਰੀ ਜ਼ਬਾਨ ਨੂੰ ਮਿਠਾਸ ਦੇ, ਮੇਰੇ ਮਨ ਨੂੰ ਹਲੀਮੀ ਦੇ, ਮੇਰੀ ਬੁੱਧੀ ਨੂੰ ਆਪਣਾ ਗਿਆਨ ਦੇ, ਉਹਨੂੰ ਨਸੀਬ ਹੋ ਜਾਏਗਾ, ਉਹਨੂੰ ਇਹ ਸਭ ਚੀਜ਼ਾਂ ਮਿਲ ਜਾਣਗੀਆਂ। ਪਰ ਜਿਹਨੇ ਹਮੇਸ਼ਾ ਮੰਗਿਆ ਹੀ ਹੋਵੇ ਸੰਸਾਰ ਦੀ ਦੌਲਤਾਂ, ਸੰਸਾਰ ਦਾ ਮਾਨ, ਸੰਸਾਰ ਦੀਆਂ ਚੀਜ਼ਾਂ, ਉਹਨੂੰ ਉਹੀ ਚੀਜ਼ ਮਿਲਦੀ। ਗੁਣ ਵੀ ਉਸਨੂੰ ਨਸੀਬ ਹੋਏਗਾ ਜਿਹੜਾ ਗੁਣਾਂ ਦਾ ਗ੍ਰਾਹਕ ਹੈ, ਜਿਹੜਾ ਗੁਣਾਂ ਦਾ ਚਾਹਵਾਨ ਹੈ। ਜਿਹੜਾ ਗੁਣ ਦਾ ਚਾਹਵਾਨ ਨਹੀਂ, ਉਹਨੂੰ ਗੁਣ ਮਿਲੇਗਾ ਹੀ ਕਿਵੇਂ? ਯੂ ਡਿਡਨਟ ਡਿਮਾਂਡਡ, ਸਪਲਾਈ ਵਾਜ਼ਨਟ ਮੇਡ ਇਟ, ਵੀ ਡਿਡਨਟ ਐਸਕ ਫਾਰ ਇਟ, ਵੀ ਨੈਵਰ ਗਾਟ ਇਟ। ਕਸੂਰ ਮੇਰਾ ਹੈ, ਉਸਦਾ ਨਹੀਂ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਹ। ਹੇ ਪ੍ਰਭੂ, ਤੇਰਾ ਨਾਮ ਸਤ ਹੈ, ਤੇਰਾ ਨਾਮ ਸੁਹਾਨਾ ਹੈ, ਤੇ ਮੇਰਾ ਮਨ ਹਮੇਸ਼ਾ ਤੇਰੇ ਨਾਮ ਦੀ ਚਾਹ ਨਾ ਕਰੇ। ਸਵਸਥ, ਮੇਰੀਆਂ ਨਮਸਕਾਰਾਂ ਨੇ ਇਹ ਪ੍ਰਭੂ, ਮੇਰੀਆਂ ਬਾਰੰਬਾਰ ਨਮਸਕਾਰਾਂ ਨੇ, ਤੇ ਤੇਰੇ ਕੋਲੋਂ ਇੱਕੋ ਮੈਂ ਮੰਗ ਮੰਗਦਾ ਕਿ ਤੇਰੇ ਇਸ ਸੁੰਦਰ ਸਰੂਪ ਦਾ, ਤੇਰੇ ਇਸ ਸੁੰਦਰ ਨਾਮ ਦਾ ਮੇਰੇ ਮਨ ਵਿੱਚ ਚਾਵ ਜਗੇ, ਚਾਵ ਜਗੇ। ਖਿਆਲ ਕਰਨਾ, ਬੇਮਨ ਅਸੀਂ ਬਹੁਤ ਕੁਛ ਕਰਦੇ ਹਾਂ, ਬੇਮਨ ਬਹੁਤ ਕੁਛ ਕਰਦੇ ਹਾਂ। ਕਿਸੇ ਮਹਿਮਾਨ ਨੂੰ ਘਰ ਆਇਆ ਦੇਖ ਕੇ ਅਸੀਂ ਜੀ ਆਇਆ ਵੀ ਕਹਿੰਦੇ ਹਾਂ, ਹਾਲਾਂਕਿ ਦਿਲ ਵਿੱਚ ਹੁੰਦਾ ਕਿ ਘਰ ਆਇਆ ਹੀ ਕਿਉਂ ਹੈ, ਪਸੰਦ ਨਹੀਂ ਸਾਨੂੰ ਇਹ ਆਦਮੀ, ਇਹਦੀ ਸ਼ਕਲ ਵੀ ਮੈਨੂੰ ਨਜ਼ਰ ਕਿਉਂ ਆਈ। ਪਰ ਫਾਰਮੈਲਿਟੀਜ਼ ਕਹਿੰਦੀਆਂ ਨੇ ਕਿ ਕੋਈ ਘਰ ਆਇਆ ਤੇ ਉਹਨੂੰ ਜੀ ਆਇਆ ਕਹੋ, ਤੇ ਜਦੋਂ ਉਹ ਜਾਣ ਲੱਗੇ ਤੇ ਉਦੋਂ ਉਹਨੂੰ ਕਹੋ ਕਿ ਭਾਈ ਤੂੰ ਨਾ ਜਾ, एक आदमी अपने मित्र दे कोल बंबई चला गया। हफ्ता हो गया, पक्का डेरा लाया, वापस जाना ना ही नहीं लेंदा पिया। हुण मित्र है, दोस्त है, दूरों दिल्ली तो आया है, सिद्ध किवें कहे कि हुण तू जा वापस, भी मैं दुखी हो गया तेरे तो, हफ्ता हो गया मेरी छाती ते बैठा है, तू मित्र है। सिद्धा कह नहीं सकता, अमेरिकन हुंदा जरूर कह देंदा, इंडियन सी कदी नहीं कह सकता, इंडियन नहीं बोल सकता। उन्हें तरीका सोचा, तरकीब सोची, अपने दोस्त नु बिठांदा है, कहिंदा वैसे भाभी जी तेनू बहुत याद करते होने, उदास होने ने, बच्चे भी बड़ा याद करते होने। कहिंदा हां वैसे गलत तेरी बहुत सही, सोचता है गलत टिकाने पहुंच गई, हुणे इहनू मैं पुछदा बई तेरी कदों की टिकट करावा। वो कहिंदा है वैसे भाई घर वाला घर ना होवे तो फिर बच्चे तो उदास हो ही जाते हैं, पत्नी तो उदास हो ही जाएगी। कहिंदा सचमुच मैं भी किड्डा वैसे गधा हाँ, इन्ने दिन हो गए इत्थे बैठिया, उन्होंने फोन भी नहीं किया, जरा फोन तो दे हाँ एक मिनट। उन्हें कॉल मिलाई, कॉल मिला के कहिंदा है कल शताब्दी च आ जाओ ना सारे जने छुट्टियां लैके, मेरा मैं भी बथेरा उदास होया वा, नाले मेरा मित्र भी मिलना मिल लवेगा, नाले आप कट्ठे बंबई भी घूम लवेंगे, काफी दिन हो गए ने इत्थे मैनू कल्ले रहिंदे आ। गल उठी पै गई, चाहे कुछ होर सी हो कुछ होर गया। असी बेमन बहुत कुछ करने हैं, आया घर रिश्तेदार है जी आया, कई जाने दिलों सोचते हैं जावेगा कदों। वैसे कई सियाने पति पत्नी भी मैं देखे, बड़े सियाने, वो इंज नहीं करते, वो की करते ने आपस में लड़ना शुरू कर देंगे कुकड़िया वागू। उन्हां दी लड़ाई वेख के आया मेहमान सोचता असी चंगे आया, बेचारे लड़ी पे ने, बई बिस्तरे चुको घर वापस चलीए, इन्हां नूं घर असी लड़ा के की लैणा है आपां, या लड़ाई वाले घर रह के की करना, असी आए सी छुट्टी मनाउण, इत्थे ते कलेश पिया होया, रहना पसंद नहीं कीता। बिना मन दे असी बहुत कुछ करते हैं, माफ करना, बिना मन दे असी पाठ भी करने हैं, दिल कोई नहीं है पर लाह लाना है, दिल कोई नहीं है, मन कोई नहीं, नितने में पूरा जरूर करना है, मन कोई नहीं है पर फाया दिल तो जरूर लाना है। कईयों मैं देखिया, वो कल भी मैं जिक्र किया, ऑडियो टेपा अजकल मुबारक ने, कुर्बान जाइए इन ऑडियो टेपा तो, ला छड़ो कार दे विच, ला छड़ो घर के डैक विच, नितने में होई तुरिया जाना पिया, गल्ला भी कर ली है पर टेप की आवाज किधरे किधरे सुन भी ली, संतुष्टि बड़ी होंगी है कि मेरा तो नितनेम पूरा हो गया। मन किधरे होर सी, जिन मन होर मुख होर से कांडे कच्चे आ, जिदे मन विच कुछ होर है ते जिदी जुबान दे विच कुछ होर है वो कहंदे कच्चा है, ओ जे पक्का कोई नहीं। मन कोई नहीं सिमरन करन ते माला फड़ के बैठा जरूर है, मन कोई नहीं सी सवेरे अमृत वेले उठन दे, पर चूंकि चूंकि रोज सुन रहे सी कि अमृत वेले उठना चाहिए, सो सवेरे 3 बजे का अलार्म लाया, अलार्म वजिया, उठ खलोते, स्नान भी कर लिया, चौकड़ी मार के भी बैठ गए, ते हाथ विच माला भी फड़ ली, ते सिमरन भी कीता, पर अजे 4-5 मंत्र 4-5 वारी अजे बोलिया सीगा, नींद आई, हच माला फड़ी, उठ ही सौ गया है। 2 घंटिया बाद जागदा है, घर दे कहिंदे ने घर वाला गुरमुख हो गया है, अपने आप नूं भी कहिंदा अज ते मेरी समाधि लग गई सी, पता ही नहीं लगा 2 घंटे कित्थे गए। हुण कुछ कोल बैठा होना ते जिन्हें कराड़े उहदे सुने होण, उह जरूर दस दिंदा कि तेरी समाधि लगी सी कि तैनूं की होया सी। वी आर बीइंग एन हिपोक्रेट्स, ए हिपोक्रेसी है। किनू धोखा देना चाहते हैं, किनू विखाना चाहते हैं, किनू परवाना चाहते हैं, उस नूं जो कट कट के अंतर की जानत, पले बुरे की पीर पछानत, चीटी ते कुंचर स्थूला, उसनु असी बेवकूफ बनाना चाहते हैं, किसनु मूर्ख बनाना चाहते हैं। कईयों नूं मैं देखिया है वो रात 12 बजे भी उठ जाते हैं, 12 तो लैके 2 बजे तक किसी गुरुद्वारे साहब सेवा करते हैं या घर बैठ के पाठ करते हैं, फिर 2 बजे ज्यों सौंदे ने तो दुपहरी 12 बजे उठते हैं। किसी ने पूछा भी दुकान ते देर ना लाना है, काम ते देर ना लाना है, क्यों देर ना लाना है, भाई तैनू नहीं पता मैं राती सेवा ते जाना वा। सेवा ते जाना है बड़ी चंगी गल है, पर तू एहो जिहा अपना शेड्यूल बना कि भाई तू टाइम सिर उत्थे भी ते पहुंच सके। लेकिन टाइम सिर पहुंचना ना पहुंचना ये कहिंदे मेरी मर्जी है, पर रात जिहड़े 2 घंटे सेवा कीती है उहदी हुण पूरी नींद दी जिहड़ा कवर है वह 12 बजे तक 1 बजे तक सुत्ता होया, सारा टाइम टेबल अपना खराब किया है। वैसे आयुर्वेद के अनुसार, नैचुरोपैथी के अनुसार, सवेरे 7 बजे तो बाद जिहड़ा आदमी सोया रहेगा उहदा पित्त जो है वह बढ़ जाएगा, जिहदा पित्त बढ़ जाएगा उहनूं एसिडिटी, फ्लैटुलेंस, कॉन्टिस्पेशन दीआं प्रॉब्लम्स हो जाणगीआं। नैचुरोपैथी आयुर्वेद कहिंदी है सूर्य के उदय होने नाल ही उठ जाना चाहिए। वैसे पुराण की मैं थोड़ी गल करा, पुराणा विच आया है कि जिहड़ा आदमी अमृत वेले उठता है ਸਵੇਰੇ ਉੱਠਦਾ ਹੈ, ਮਤਲਬ ਕੋਈ 3 ਵਜੇ ਤੋਂ ਲੈ ਕੇ ਤੇ 4 ਵਜੇ ਤੱਕ, ਕਹਿੰਦੇ ਉਹ ਤੇ ਬ੍ਰਹਮ ਸਰੂਪ ਹੁੰਦੇ ਨੇ। ਕਹਿੰਦੇ ਜਿਹੜੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਉੱਠਦੇ ਨੇ, ਕਹਿੰਦੇ ਨੇ ਉਹ ਭਗਤ ਹੁੰਦੇ ਨੇ। ਕਹਿੰਦੇ ਜਿਹੜੇ 5 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਉੱਠਦੇ ਨੇ ਉਹ ਇਨਸਾਨ ਹੁੰਦੇ ਨੇ। ਜਿਹੜੇ 6 ਵਜੇ ਤੋਂ ਲੈ ਕੇ 8 ਵਜੇ ਉੱਠਦੇ ਨੇ, ਕਹਿੰਦੇ ਨੇ ਉਹ ਪਸ਼ੂ ਹੁੰਦੇ ਨੇ। ਕਹਿੰਦੇ ਜਿਹੜੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਉੱਠਦੇ ਉਹ ਕਹਿੰਦੇ ਉਹ ਰਾਕਸ਼ਸ ਹੁੰਦੇ ਨੇ। ਹੁਣ ਕਿਹੜਾ ਆਦਮੀ ਕਿਸ ਕੈਟਾਗਰੀ 'ਚ ਆ ਰਿਹਾ, ਉਹਨਾਂ ਨੇ ਬੜਾ ਖੁੱਲ੍ਹਾ ਖੁਲਾਸਾ ਦੇ ਦਿੱਤਾ। ਐਨੀ ਹਾਓ, ਅਸੀਂ ਵਾਪਸ ਆਪਣੇ ਪ੍ਰਸੰਗ ਤੇ ਆਈਏ। ਬਿਨਾਂ ਮਨ ਦੇ ਅਸੀਂ ਬਹੁਤ ਕੁਛ ਕਰਦੇ ਹਾਂ, ਪਰ ਇੱਕ ਚੀਜ਼ ਹੈ, ਸਵਾਦ ਉਦੋਂ ਆਉਂਦਾ ਹੈ ਜਦੋਂ ਅਸੀਂ ਮਨ ਨਾਲ ਕਰੀਏ। ਬਹੁਤ ਮਸ਼ਹੂਰ ਚਿੱਤਰਕਾਰ ਭਾਈ ਸੋਭਾ ਸਿੰਘ, ਜਿਨ੍ਹਾਂ ਦੀਆਂ ਬਣੀਆਂ ਗੁਰੂ ਨਾਨਕ ਦੇਵ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਹਰ ਸਿੱਖ ਦੇ, ਹਰ ਗੁਰੂ ਨਾਨਕ ਘਰ ਦੇ ਪਿਆਰੇ ਦੇ ਮਨ ਵਿੱਚ ਵਸੀਆਂ, ਤੇ ਉਹਨਾਂ ਨੂੰ ਲੱਗਦਾ ਇਹੋ ਜਿਹੇ ਹੋਣਗੇ ਗੁਰੂ ਨਾਨਕ, ਜਾਂ ਇਹੋ ਜਿਹੇ ਹੋਣਗੇ ਗੁਰੂ ਗੋਬਿੰਦ ਸਿੰਘ। ਉਹ ਕਲਪਨਾ ਦੇ ਵਿੱਚ ਇੰਨਾ ਗਹਿਰਾ ਇੱਕ ਛਾਪ ਦੇ ਚੁੱਕਿਆ ਹੈ। ਸੋਭਾ ਸਿੰਘ ਨੂੰ ਇੱਕ ਵਾਰ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਕਿਸ ਵੇਲੇ ਪਾਠ ਕਰਦੇ ਹੋ, ਪਾਠ ਕਿਸ ਵੇਲੇ ਕਰਦੇ ਹੋ? ਕਈ ਵਾਰ ਪ੍ਰੇਮੀਆਂ ਨੂੰ ਜਵਾਬ ਦੇਣੇ ਬੜੇ ਔਖੇ ਹੁੰਦੇ ਨੇ, ਬਹੁਤ ਔਖੇ ਹੁੰਦੇ ਨੇ। ਤੇ ਜਦੋਂ ਪ੍ਰੇਮੀ ਜਵਾਬ ਨਾ ਦੇਵੇ ਤੇ ਸਾਹਮਣੇ ਵਾਲਾ ਸੋਚਦਾ ਵੀ ਦੇ ਆਰ ਵੈਰੀ ਰੂਡ, ਵੈਰੀ ਸਨੋਬ, ਇਹਨਾਂ ਨੂੰ ਅਕਲ ਨਹੀਂ, ਇਹਨਾਂ ਨੂੰ ਗੱਲ ਕਰਨ ਦੀ ਤਹਿਜ਼ੀਬ ਨਹੀਂ। ਪਰ ਪ੍ਰੇਮੀ ਦੇ ਮਨ ਦੀ ਅਵਸਥਾ ਕੁਛ ਇਹੋ ਜਿਹੀ ਹੁੰਦੀ ਕਿ ਉਹਨੂੰ ਸਮਝਾਉਣਾ ਔਖਾ ਹੁੰਦਾ ਹੈ, ਕਿਉਂਕਿ ਜਹਾਂ ਪ੍ਰੇਮ ਤਹਾਂ ਨੇਮ ਨਹੀਂ, ਜਹਾਂ ਨੇਮ ਤਹਾਂ ਪ੍ਰੇਮ ਨਹੀਂ। ਕਈ ਵਾਰ ਸੋਭਾ ਸਿੰਘ ਚੁੱਪ ਰਹਿ ਗਏ ਬਾਰ ਬਾਰ ਪੁੱਛਣ ਤੇ। ਉਹ ਕਹਿੰਦਾ ਹੈ ਕਿ ਮੇਰਾ ਨਿਤਨੇਮ ਤੇ ਨਾ ਹੀ ਪੁੱਛੋ ਤੇ ਬਿਹਤਰ ਹੈ, ਕਦੀ ਰੋਜ਼ ਹੁੰਦਾ ਹੈ। ਤੇ ਕਈ ਵਾਰ ਜਦੋਂ ਕੁਛ ਚਿੱਤਰ ਬਣਾ ਰਿਹਾ ਹੋਵਾਂ, ਚਾਹੇ ਉਹ ਪ੍ਰਕਿਰਤੀ ਦਾ ਹੋਵੇ, ਨੇਚਰ ਦਾ ਹੋਵੇ, ਚਾਹੇ ਉਹ ਕਿਸੇ ਗੁਰੂ ਦਾ ਹੋਵੇ, ਚਾਹੇ ਉਹ ਕਿਸੇ ਹਿਸਟੋਰੀਕਲ ਫਿਗਰ ਦਾ ਹੋਵੇ, ਲੇਕਿਨ ਉਸ ਫੋਟੋਗ੍ਰਾਫ, ਉਸ ਪੋਰਟਰੇਟ ਨੂੰ, ਉਸ ਲੈਂਡਸਕੇਪ ਨੂੰ ਬਣਾਉਣ ਵਿੱਚ ਮੈਂ ਇੰਨਾ ਇਨਵੋਲਵ ਹੋ ਜਾਂਦਾ, ਇੰਨਾ ਡੁੱਬ ਜਾਂਦਾ ਵਾਂ ਕਿ ਮੇਰੇ ਵਾਸਤੇ ਉਸ ਦਿਨ ਨਿਤਨੇਮ ਉਹ ਹੀ ਹੁੰਦਾ, ਕਿਉਂਕਿ ਮੇਰਾ ਮਨ ਟਿਕ ਗਿਆ, ਮੇਰਾ ਮਨ ਖਲੋ ਗਿਆ, ਮੇਰਾ ਮਨ ਗਾਇਬ ਹੋ ਗਿਆ, ਮੇਰਾ ਮਨ ਵਿਚਾਰ ਸ਼ੂਨ ਹੋ ਗਿਆ। ਦ ਥਾਟਲੈਸਨੈਸ ਆਫ ਦ ਮਾਇੰਡ, ਦਿਸ ਸਟੇਟ ਇਜ਼ ਐਕੁਲੈਂਟ ਟੂ ਦ ਮੈਡੀਟੇਟਿਵ ਸਟੇਟ ਆਫ ਮਾਇੰਡ। ਵਿਚਾਰ ਕੋਈ ਨਾ ਰਵੇ ਦੁਨੀਆਂ ਦਾ। ਤੇ ਸੋਭਾ ਸਿੰਘ ਨੇ ਜਵਾਬ ਦਿੱਤਾ ਸੀਗਾ ਕਿ ਕਈ ਵਾਰ ਉਸ ਚਿੱਤਰ ਨੂੰ ਪੇਂਟ ਕਰਦੇ ਹੋਏ ਮੈਂ ਇੰਨਾ ਡੁੱਬ ਜਾਂਦਾ ਕਿ ਉਸ ਵਕਤ ਮੇਰੇ ਵਾਸਤੇ ਉਹੀ ਉਹ ਬੰਦਗੀ ਹੈ, ਫਿਰ ਅਲੱਗ ਬੰਦਗੀ ਕਰਨ ਦੀ ਕੋਈ ਮੈਨੂੰ ਜ਼ਰੂਰਤ ਮਹਿਸੂਸ ਨਹੀਂ ਹੁੰਦੀ, ਲੋੜ ਹੀ ਮਹਿਸੂਸ ਨਹੀਂ ਹੁੰਦੀ। ਮਨ ਨਾਲ ਕਰ ਰਹੇ ਨਾ ਤੇ ਚਿੱਤਰ ਬਣਾਉਣਾ ਵੀ ਬੰਦਗੀ ਹੋ ਗਿਆ। ਖਿਆਲ ਕਰਨਾ, ਮਨ ਇਕਾਗਰ ਹੋ ਕੇ ਦੁਨੀਆਂ ਦਾ ਕੋਈ ਕੰਮ ਕਰ ਰਿਹਾ ਹੋਏ, ਜੇਕਰ ਅੰਦਰ ਇਕਾਗਰਤਾ ਪੂਰੀ ਹੋ ਚੁੱਕੀ ਹੈ ਤੇ ਉਹ ਕੰਮ ਕੰਮ ਨਹੀਂ, ਉਹ ਬੰਦਗੀ ਹੋ ਜਾਏਗਾ। ਨਾਮਾ ਕਹੇ ਤ੍ਰਿਲੋਚਨਾ, ਮੁਖ ਤੇ ਨਾਮ ਸੰਭਾਲ, ਹੱਥ ਪਾਂਵ ਕਰ ਕਾਮ ਸਭ, ਚਿੱਤ ਨਿਰੰਜਨ ਨਾਲ। ਕੁਛ ਵੀ ਕਰੇ ਜੇਕਰ ਮਨ ਦੀ ਏਕਾਗਰਤਾ ਨਾਲ ਹੋ ਰਿਹਾ, ਈਸ਼ਵਰ ਨਾਲ ਦਿਲੋਂ ਸੰਬੰਧ ਜੁੜ ਕੇ ਹੋ ਰਿਹਾ, ਉਹ ਬੰਦਗੀ ਹੋ ਜਾਏਗਾ। ਔਰ ਮਾਫ ਕਰਨਾ, ਜੇਕਰ ਮਨ ਨਾਲ ਨਹੀਂ ਕਰ ਰਿਹਾ ਤੇ ਪਾਠ ਕਰਨਾ ਵੀ ਇੱਕ ਕੰਮ ਹੋ ਜਾਂਦਾ ਹੈ, ਕੰਮ ਹੈ ਜਿਹੜਾ ਕਰਨਾ ਹੈ, ਇੱਕ ਮਜਬੂਰੀ ਹੈ ਜਿਹਦਾ ਗੱਲ ਤੋਂ ਫਾਇਆ ਲੈਣਾ ਹੈ। ਇੱਕ ਜਲਨ ਜੱਟ ਭਗਤ ਹੋਇਆ ਹੈ, ਭਗਤ ਜਲਨ ਜੱਟ। ਇਹ ਭਗਤ ਬੜਾ ਅਨੋਖਾ, ਕਹਿੰਦੇ ਨੇ ਸਾਰੀ ਉਮਰ ਨਿਕਲ ਗਈ ਸੀ, ਮਿਡਲ ਏਜ ਦੇ ਵਿੱਚ ਆ ਕੇ ਕਿਸੇ ਸੰਤ ਦੀ ਸੰਗਤ ਕਰਕੇ ਕੁਝ ਅੰਦਰ ਦੀ ਜਾਗਰਤੀ ਆਈ ਤੇ ਭਜਨ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਇੱਕ ਜਗ੍ਹਾ ਲਿਖਿਆ, ਉਹ ਕਹਿੰਦੇ ਛੋਟਿਆਂ ਹੁੰਦਿਆਂ ਮੱਝੀਆਂ ਚਾਰੀਆਂ, ਵੱਡੇ ਹੋ ਕੇ ਖੇਲ ਗੁਜ਼ਾਰੀਆਂ, ਰੱਬ ਤੇਰੇ ਨਾਮ ਨੂੰ ਮੈਂ ਵਿਸਾਰੀਆਂ, ਬੈਠ ਸਤ ਸੰਗਤ ਹੁਣ ਤੇਰਾ ਨਾਮ ਗੁਜ਼ਾਰੀਆਂ। ਤੇਰਾ ਨਾਮ ਸਿਮਰਨ ਕਰਨੇ ਨੂੰ ਪਵੀ ਲੋੜ ਮਾਲ ਦੀ, ਤੇ ਫਿਰ ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ। ਸਾਰੀ ਜ਼ਿੰਦਗੀ ਛੋਟਿਆਂ ਹੁੰਦਿਆਂ ਗਾਵਾਂ ਮੱਝਾਂ ਚਾਰੀਆਂ, ਵੱਡੇ ਹੋ ਕੇ ਖੇਲਾਂ ਖੇਲੀਆਂ ਜਵਾਨੀ ਦੀਆਂ, ਔਰ ਆਪਣੀ ਜ਼ਿੰਦਗੀ ਨੂੰ ਮੈਂ ਖਰਾਬ ਕੀਤਾ ਸਤਸੰਗਤ ਕਰਕੇ। ਮਸਾਂ ਕਿਧਰੇ ਸਮਝ ਆਈ ਕਿ ਜਪ ਕਰਨਾ ਚਾਹੀਦਾ, ਭਜਨ ਕਰਨਾ ਚਾਹੀਦਾ। ਲੱਗਿਆ ਸਾਰੀ ਜ਼ਿੰਦਗੀ ਨਿਕਲ ਗਈ, ਹੁਣ ਕਰ ਹੀ ਲਵਾਂ ਜਪ। ਤੇ ਜਦੋਂ ਜਪ ਕਰਨ ਦਾ ਵੇਲਾ ਆਇਆ ਤਾਂ ਲੱਗਿਆ ਜਿੰਨਾ ਪਹਿਲਾ ਵਕਤ ਮੇਰਾ ਨਿਕਲ ਗਿਆ ਉਹਨੂੰ ਵੀ ਤੇ ਮੈਂ ਪੂਰਾ ਕਰਨਾ ਹੈ, ਤੇ ਉਹਨੂੰ ਪੂਰਾ ਕਰਨ ਵਾਸਤੇ ਮੈਂ ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ, ਉੱਚੇ ਟਿੱਬੇ ਬਹਿ ਕੇ ਠਾ ਵਜਾਇਆ, ਪੂਰੇ ਕਿੱਕਰ ਨੂੰ ਵੱਢ ਕੇ ਉਹਦੀਆਂ ਇੰਨੀਆਂ ਇੰਨੀਆਂ ਵੱਡੀਆਂ ਮਣਕੇ ਬਣਾਏ, ਔਰ ਮਣਕਿਆਂ ਦੀ ਵੱਡੀ ਸਾਰੀ ਮਾਲਾ। ਖਿਆਲ ਕਰਨਾ, ਕਿੱਕਰ ਇਜ਼ ਅ ਵੈਰੀ ਹਿਊਜ ਟ੍ਰੀ, ਉਹ ਪੂਰੇ ਇੱਕ ਪੇੜ ਦੀ ਇੱਕ ਜਪ ਮਾਲਾ ਤੁਸੀਂ ਬਣਾ ਲਓ ਤੇ ਉਹਨੂੰ ਕਮਰੇ ਵਿੱਚ ਬਹਿ ਕੇ ਤੇ ਵਜਾ ਨਹੀਂ ਸਕਦੇ, ਉਹਨੂੰ ਕਿਸੇ ਟਿੱਬੇ ਤੇ ਕਿਸੇ ਪਹਾੜੀ ਤੇ ਹੀ ਬੈਠ ਕੇ ਚਲਾ ਸਕਦੇ, ਉਹ ਖਿੱਚੋਗੇ ਰਾਜ ਅਲੀ, ਘੁਮਾਓਗੇ ਨਹੀਂ ਉਹਨੂੰ, ਖਿੱਚੋਗੇ। ਉਹ ਕਹਿੰਦਾ ਉੱਚੇ ਟਿੱਬੇ ਬਹਿ ਕੇ ਠਾ ਠਾ ਵਜਾਇਆ, ਚੱਲ ਉਹ ਜਲਣਾ ਇਹ ਵੀ ਰੱਬ ਦਾ ਲਾਂਭਾ ਲਾਇਆ, ਲਾ ਛੱਡਿਆ ਲਾਂਭਾ ਅਸੀਂ ਇਹ ਕਿੱਕਰ ਦੀ ਬਣਾ ਕੇ ਜਪ ਮਾਲਾ, ਹੁਣ ਅਗਲੀਆਂ ਪਿਛਲੀਆਂ ਅਸੀਂ ਬਰਾਬਰ ਕਰ ਦਿੱਤੀਆਂ। ਬਿਨਾ ਮਨ ਦੇ ਬਿਨਾ ਚਾਵ ਦੇ ਕਰਨ ਵਾਲੇ ਜਪ ਪਾਠ ਸਿਮਰਨ ਉੱਪਰ ਇਸ ਜਲਨ ਜੱਟ ਨੇ ਸਰਕੈਸਟਿਕ ਰਿਮਾਰਕ ਦਿੱਤਾ ਹੈ। ਗੁਰਦੇਵ ਕਹਿ ਰਹੇ ਨੇ ਸਤ ਸੁਹਾਨ ਸਦਾ ਮਨ ਚਾਓ, ਹੇ ਪ੍ਰਭੂ ਤੇਰੇ ਇਸ ਸੁਹਾਵਣੇ ਤੇਰੇ ਇਸ ਆਨੰਦਦਾਈ ਨਾਮ ਦੇ ਪ੍ਰਤੀ ਮੇਰੇ ਮਨ ਵਿੱਚ ਚਾਉ ਬਣੇ, ਔਰ ਇਸ ਚਾਉ ਨਾਲ ਮੈਂ ਤੈਨੂੰ ਯਾਦ ਕਰਾਂ ਕਿਸੇ ਮਜਬੂਰੀ ਦੇ ਤਹਿਤ ਨਹੀਂ। ਉਰਦੂ ਦਾ ਸ਼ਾਇਰ ਕਹਿੰਦਾ ਹੈ ਕਭੀ ਦਿਲ ਦੀਆ ਕਭੀ ਜਾਨ ਦੀ, ਕਭੀ ਦਿਲ ਦੀਆ ਕਭੀ ਜਾਨ ਦੀ, ਇਹ ਕਿਸ਼ਤੋਂ ਸੇ ਇਸ਼ਕ ਕਾ ਕਰਜ਼ਾ ਅਦਾ ਹੁਆ। ਇਹ ਕਰਜ਼ਾ ਹੈ ਕੋਈ ਪਿਆਰ, ਇਹ ਕਰਜ਼ਾ ਨਹੀਂ ਕਿ ਕਦੀ ਥੋੜਾ ਦੇ ਤਾ ਫਿਰ ਵਾਪਸ ਲੈ ਲਿਆ, ਫਿਰ ਕੁਝ ਹੋਰ ਦੇ ਤਾ ਫਿਰ ਵਾਪਸ ਲੈ ਲਿਆ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹ ਕਵਣ ਜਿਤ ਹੋਵਾ ਆਕਾਰ। ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਕਾਦੀਆਂ ਕਹਿੰਦੇ ਨੇ ਕਾਜ਼ੀ ਨੂੰ, ਕਹਿੰਦੇ ਨੇ ਐ ਕਾਜ਼ੀ ਇਹ ਦੁਨੀਆਂ ਕਦੋਂ ਬਣੀ, ਕਿਸ ਤਰ੍ਹਾਂ ਬਣੀ, ਕਿਸ ਵੇਲੇ ਕਿਸ ਮਹੂਰਤ ਬਣੀ, ਜੇਕਰ ਤੇਰੇ ਕੁਰਾਨ ਸ਼ਰੀਫ ਚ ਲਿਖਿਆ ਹੈ ਤੇ ਜਾ ਉਸਨੂੰ ਖੋਲ ਕੇ ਪੜ ਲੈ, ਜਵਾਬ ਲੱਭ ਲੈ ਉਸ ਵਿੱਚੋਂ। ਪਰ ਕਹਿੰਦੇ ਨੇ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ। ਥਿਤ ਕਹਿੰਦੇ ਨੇ ਤਾਰੀਖ ਨੂੰ, ਵਾਰ ਕਹਿੰਦੇ ਨੇ ਦਿਨ ਨੂੰ, ਨਾ ਤਾਰੀਖ ਔਰ ਨਾ ਹੀ ਵਾਰ ਦੀ ਖੋਜ ਜੋਗੀ ਕਰ ਪਾਇਆ। ਇੱਥੇ ਜੋਗੀ ਸ਼ਬਦ ਦਾ ਪ੍ਰਯੋਗ ਐਵੇਂ ਨਹੀਂ ਕੀਤਾ, ਇਸ ਪਿੱਛੇ ਇੱਕ ਕਾਰਨ ਹੈ। ਯੋਗ ਮਤ ਦੇ ਵਿੱਚ ਤੁਹਾਨੂੰ ਹੈਰਤ ਹੋਵੇਗੀ, ਯੋਗ ਮਤ ਦੇ ਵਿੱਚ ਮਨ ਦੇ ਉੱਪਰ ਜਦੋਂ ਵਿਚਾਰ ਚੱਲਦਾ ਹੈ ਤੇ ਮਨ ਕਿਸ ਤੋਂ ਬਣਿਆ ਹੈ ਉਸ ਧਾਤੂ ਉੱਪਰ ਵੀ ਓਨਾ ਹੀ ਵਿਚਾਰ ਚੱਲਦਾ ਹੈ, ਪ੍ਰਕਿਰਤੀ ਉੱਪਰ ਵੀ ਓਨਾ ਹੀ ਵਿਚਾਰ ਚੱਲਦਾ ਹੈ। ਜੇ ਮੈਂ ਇੰਜ ਕਹਾਂ ਕਿ ਯੋਗ ਮਾਰਗ ਪੂਰੀ ਇੱਕ ਰਿਸਰਚ ਹੈ ਪ੍ਰਕਿਰਤੀ ਔਰ ਪੁਰਸ਼ ਦੀ, ਪੁਰਸ਼ ਪਰਮਾਤਮਾ, ਪ੍ਰਕਿਰਤੀ ਇਹ ਸਾਰੀ ਦੁਨੀਆ। ਜੋਗੀ ਜੋ ਹੈ ਅੰਤਰ ਮਨ ਦੀ ਗਹਿਰਾਈਆਂ ਚੋਂ ਮਨ ਨੂੰ ਖੋਜਦਾ ਹੈ, ਔਰ ਫਿਰ ਜਦੋਂ ਅੰਤਰ ਦੀ ਗਹਿਰਾਈ ਸਮਝ ਲੈਂਦਾ ਹੈ ਤੇ ਫਿਰ ਪ੍ਰਕਿਰਤੀ ਦੀ ਖੋਜ ਕਰਕੇ ਪ੍ਰਕਿਰਤੀ ਨੂੰ ਸਮਝਦਾ ਹੈ ਕਿ ਕਿਵੇਂ ਬਣੀ। ਔਰ ਕਹਿੰਦੇ ਨੇ ਥਾਂ ਪਾਈ ਹੈ ਜੋਗੀਆਂ ਨੇ ਸਰੀਰ ਦੇ ਬਾਰੇ ਖਿਆਲ ਕਰਨਾ। ਇਹ ਮੈਡੀਕਲ ਸਾਇੰਸ ਜਿਤਨੀ ਡਿਵੈਲਪ ਅੱਜ ਹੁੰਦੀ ਪਈ ਹੈ, 18ਵੀਂ ਸ਼ਤਾਬਦੀ ਤੋਂ ਕੰਮ ਚਾਲੂ ਹੁੰਦੇ ਹੁੰਦੇ 19ਵੀਂ ਤੱਕ ਇਸ ਦੇ ਉੱਪਰ ਕਾਫੀ ਕੰਮ ਹੋਇਆ ਹੈ, ਲੇਕਿਨ ਪਤੰਜਲੀ ਰਿਸ਼ੀ ਯੋਗ ਮਾਰਗ ਦੇ ਇੱਕ ਬਹੁਤ ਮੰਨੇ ਪਰਮੰਨੇ ਜਾਂ ਦਾ ਮਾਸਟਰ ਆਫ ਦਾ ਯੋਗ ਮਾਰਗ, ਇਨਵੈਂਟਰ ਆਫ ਦਾ ਯੋਗ ਮਾਰਗ ਵੀ ਮੈਂ ਇਹਨਾਂ ਨੂੰ ਕਹਿ ਸਕਦੀ ਹਾਂ, ਲਗਭਗ 8000 ਸਾਲ ਪਹਿਲੇ, ਮੋਰ ਦੈਨ 8000 ਈਅਰਸ ਅਗੋ, ਹੀ ਹੈਡ ਰਿਟਨ ਬਾਡੀ ਪਾਰਟਸ, ਦਿਲ ਹੈ, ਗੁਰਦੇ ਨੇ, ਫੇਫੜੇ ਨੇ, ਇੰਨੀਆਂ ਨਸਾਂ ਨੇ, ਇੱਕ ਸ਼ਬਦ ਬੋਲਣ ਵਾਸਤੇ 72 ਵਾਰ ਸਾਡੇ ਕੰਠ ਦੀ ਨਾੜੀ ਹਿਲਦੀ ਹੈ ਤੇ ਤਾਂ ਇੱਕ ਸ਼ਬਦ ਬਾਹਰ ਨਿਕਲਦਾ। ਜਸਟ ਇਮੈਜਿਨ, ਹੀ ਹੈਡ ਕਾਊਂਟਡ ਦੈਟ ਆਲਸੋ, 72 ਟਾਈਮਸ ਦ ਨਰਵਸ ਆਫ ਆਰ ਥਰੋਟ ਵਾਈਬ੍ਰੇਟ, ਦੈਨ ਓਨਲੀ ਵਨ ਵਰਡ ਕਮਸ ਆਊਟ। ਇਹ ਪਤੰਜਲੀ ਲਿਖ ਰਹੇ 72 ਟਾਈਮਸ, ਹੀ ਹੈਡ ਦ ਕਾਊਂਟਿੰਗ ਆਲਸੋ। ਸਾਡੇ ਹਿਰਦੇ ਦੇ ਵਿੱਚ ਕਿਤਨੀਆਂ ਧਮਣੀਆਂ ਨੇ ਇਹ ਵੀ ਉਹਨਾਂ ਨੇ ਲਿਖਿਆ ਪੂਰੀ, ਕਿਸ ਤਰ੍ਹਾਂ ਲਿਖਿਆ ਉਹਨਾਂ ਨੇ, ਦ ਪਾਵਰ ਆਫ ਕੰਸਨਟ੍ਰੇਸ਼ਨ। ਔਰ ਯੋਗ ਮਾਰਗ ਦੇ ਇਹਨਾਂ ਜੋਗੀਆਂ ਦੀ ਸਿਫਤ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਜੋਗੀ ਨੇ ਬਹੁਤ ਕੁਛ ਜਾਣਿਆ ਪਰ ਇਹ ਜੋਗੀ ਵੀ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਹਾ ਨਾ ਕੋਈ। ਜੋਗੀ ਵੀ ਇਹ ਦੁਨੀਆਂ ਕਿਸ ਤਾਰੀਖ, ਕਿਸ ਦਿਨ, ਕਿਸ ਮਹੀਨੇ, ਕਿਸ ਵਾਰ ਨੂੰ ਹੋਈ ਹੈ ਇਹਦੇ ਬਾਰੇ ਉਹ ਵੀ ਨਿਰਣਾ ਨਹੀਂ ਕਰ ਸਕਿਆ। ਤੇ ਜਾ ਕਰਤਾ ਸਿਰ ਠੀਕ ਉਹ ਸਾਜੇ ਆਪੇ ਜਾਣੇ ਸੋਈ, ਜਿਸ ਪਰਮਾਤਮਾ ਨੇ ਇਹ ਦੁਨੀਆਂ ਬਣਾਈ ਉਹੀ ਉਹ ਜਾਣੇ ਇਹ ਕਦੋਂ ਔਰ ਕਿਸ ਦਿਨ ਔਰ ਕਿਸ ਵਾਰ ਔਰ ਕਿਸ ਤਾਰੀਖ ਨੂੰ ਬਣਾਈ। ਪਿੱਛੇ ਮੈਂ ਜ਼ਿਕਰ ਕਰ ਰਹੀ ਸੀ ਕਿ ਈਸਾਈ ਮਤ ਮੰਨਦਾ ਹੈ 6 ਦਿਨਾਂ ਚ ਦੁਨੀਆਂ ਬਣੀ, 6 ਦਿਨਾਂ ਚ, ਤੇ ਸੈਟਰਡੇ ਔਰ ਸੰਡੇ ਉਹਨੇ ਆਰਾਮ ਕੀਤਾ, ਸੱਤਵੇਂ ਦਿਨ ਸੰਡੇ ਨੂੰ ਉਹਨੇ ਆਰਾਮ ਕੀਤਾ, ਮੰਡੇ ਟੂ ਸੈਟਰਡੇ ਕੰਮ ਕੀਤਾ, ਸੰਡੇ ਗਾਡ ਨੇ ਆਰਾਮ ਕੀਤਾ, ਇਸੇ ਕਰਕੇ ਸੰਡੇ ਨੂੰ ਇਟਸ ਅ ਹਾਲੀਡੇ। ਵੈਸੇ ਹਾਲੀਡੇ ਸ਼ਬਦ ਨੂੰ ਸਮਝੀਏ, ਹਾਲੀਡੇ ਮੀਨਸ ਹੋਲੀਡੇ, ਪਵਿੱਤਰ ਦਿਨ। ਪਰ ਪਵਿੱਤਰ ਦਿਨ ਤਾਂ ਪਵਿੱਤਰ ਹੋਵੇ ਜੇ ਪਵਿੱਤਰ ਆਤਮਾ ਦੀ ਯਾਦ ਕਰੇ, ਤੇ ਜੇ ਸੰਡੇ ਮੀਨਸ ਸਲੀਪਿੰਗ ਲੇਟ, ਸੰਡੇ ਮੀਨਸ ਹੈਵਿੰਗ ਬ੍ਰੈਕਫਾਸਟ ਇਨ ਬੈਡ, ਸੋ ਇਟ ਇਜ਼ ਨਾਟ ਅ ਹੋਲੀਡੇ, ਇਟ ਇਜ਼ ਅ ਵੇਸਟ ਡੇ। ਦੈਨ ਦਿਨ ਖਰਾਬ ਕਰਦਾ ਪਿਆ, ਦੇਰ ਤੱਕ ਸੌਂ ਰਿਹਾ, ਬਿਸਤਰੇ 'ਚ ਬਗੈਰ ਬਰੱਸ਼ ਕੀਤਿਆਂ, ਬਗੈਰ ਨਾਤਿਆਂ ਧੋਤਿਆਂ, ਬਗੈਰ ਮੂੰਹ ਸਵਾਰਿਆਂ, ਬਗੈਰ ਆਪਣੇ ਰੱਬ ਨੂੰ ਯਾਦ ਕੀਤਿਆਂ ਚਾਹ ਦਾ ਪਿਆਲਾ। ਵੈਸੇ ਕਿੰਨੇ ਲੋਕ ਪੀਂਦੇ ਨੇ, ਕਾਫੀ ਲੋਕ ਪੀਂਦੇ ਨੇ, ਨਾਤੇ ਧੋਤੇ ਬਗੈਰ ਬੈਡ ਟੀ, ਬਿਸਤਰੇ ਦੇ ਵਿੱਚ ਪੀਣ ਵਾਲੀ ਚਾਹ ਨੂੰ ਬੈਡ ਟੀ। ਵੈਸੇ ਚਾਹ ਕੰਮ ਚੀਜ਼ ਮਾੜੀ ਹੋਈ ਹੈ, ਕੋਈ ਏਡੀ ਚੰਗੀ ਚੀਜ਼ ਨਹੀਂ ਹੈ। ਚਾਹ ਜਿਹੜੀ ਕੱਪ ਵਾਲੀ ਹੈ ਇਹ ਵੀ ਮਾੜੀ ਹੈ, ਚਾਹ ਜਿਹੜੀ ਮਨ ਵਿੱਚ ਉੱਠਦੀ ਹੈ ਨਾ ਇਹ ਵੀ ਬਹੁਤ ਮਾੜੀ ਹੈ। ਚਾਹ ਜ਼ਿਆਦਾ ਪੀ ਲਏ ਤੇ ਡਾਕਟਰ ਕਹਿੰਦੇ ਨੇ ਐਸਿਡ ਅੰਦਰ ਬਣਨ ਲੱਗ ਪੈਂਦਾ, ਜ਼ਿਆਦਾ ਕਾੜ ਕਾੜ ਕੇ ਬਣਾਉਂਦਾ ਹੈ। ਅਗਰ ਬਹੁਤ ਦੇਰ ਤੱਕ ਕਾੜ ਕੇ ਬਣਾਏ, ਦੈਨ ਵਨ ਕੱਪ ਆਫ ਟੀ ਇਜ਼ ਇਕੁਇਵਲੈਂਟ ਟੂ ਨਿਕੋਟੀਨ ਆਫ ਵਨ ਸਿਗਰਟ, ਇੱਕ ਸਿਗਰਟ ਦੇ ਬਰਾਬਰ ਇੰਨਾ ਨਿਕੋਟੀਨ, ਜਿਹਨੂੰ ਬਹੁਤਾ ਕਾੜੋ ਨਾ, ਬਹੁਤ ਜ਼ਿਆਦਾ ਕਾੜੋ, ਜੇਕਰ ਕਾੜੀ ਤੁਰੀ ਜਾ ਰਹੇ ਨੇ ਤੇ ਜ਼ਰਾ ਜਿਹਾ ਦੁੱਧ ਪਾਇਆ ਤੇ ਪੀ ਜਾਂਦੇ ਨੇ, ਜਿਹੜੇ ਪੂਰਾ ਨਸ਼ਾ ਹੈ ਉਸ ਵਿੱਚ, ਪੂਰਾ ਨਸ਼ਾ ਹੈ ਉਸ ਵਿੱਚ, ਨਿਕੋਟੀਨ ਦਾ ਨਸ਼ਾ ਹੈ। ਕਿਸੇ ਸੰਤ ਨੂੰ ਕਿਹਾ ਮਹਾਰਾਜ ਚਾਹ ਪੀਓਗੇ, ਕਹਿੰਦੇ ਪੀ ਛੱਡੀ ਬੜੀ ਦੇਰ ਦੀ, ਸਮਝਣਾ, ਉਹਨਾਂ ਨੇ ਕਿਹਾ ਚਾਹ ਪੀਓਗੇ, ਕੁਛ ਚਾਹ ਹੈ, ਉਹ ਕਹਿੰਦੇ ਚਾਹ ਪੀ ਛੱਡੀ ਬੜੀ ਦੇਰ ਦੀ, ਹੁਣ ਤੇ ਚਾਹ ਗਈ ਚਿੰਤਾ ਮਿਟੀ, ਮਨੁਆ ਬੇਪਰਵਾਹ ਜਿਸ ਕੋ ਕਛੂ ਨ ਚਾਹੀਏ ਸੋਈ ਸ਼ੈਨ ਸ਼ਾਹ। ਚਾਹ ਗਈ ਚਿੰਤਾ ਮਿਟੀ, ਚਾਹਨਾ ਸੀ ਚਿੰਤਾ ਸੀ, ਚਾਹਨਾ ਚਲੀ ਗਈ ਚਿੰਤਾ ਮੁੱਕ ਗਈ, ਤੇ ਹੁਣ ਤੇ ਸ਼ਹਿਨ ਸ਼ਾਹ ਹੋ ਗਿਆ, ਹੁਣ ਤੇ ਮੈਂ ਸ਼ਹਿਨ ਸ਼ਾਹ ਹੋ ਗਿਆ। ਕਿੰਨੇ ਦਿਨਾਂ ਚ ਬਣੀ ਦੁਨੀਆ? ਕਹਿੰਦੇ ਜੀ 6 ਦਿਨਾਂ ਚ ਦੁਨੀਆ ਬਣੀ। ਇੱਕ ਆਦਮੀ ਨੇ ਆਪਣਾ ਕੋਟ ਸਿਲਣਾ ਦਿੱਤਾ ਇੱਕ ਟੇਲਰ ਨੂੰ, ਟੇਲਰ ਨੇ ਕਿਹਾ 3 ਦਿਨਾਂ ਬਾਅਦ ਆ ਜਾਈ ਲੈਣ ਵਾਸਤੇ, 3 ਦਿਨ ਬਾਅਦ ਗਿਆ ਤਿਆਰ ਨਹੀਂ। ਉਹਨੇ ਕਿਹਾ ਫੇਰ ਆਵੀ, ਫੇਰ ਆਵੀ, 4-5 ਚੱਕਰ ਲਵਾ ਲਏ, ਮਹੀਨਾ ਪੂਰਾ ਲੰਘ ਗਿਆ। ਮਹੀਨੇ ਬਾਅਦ ਜਦੋਂ ਗ੍ਰਾਹਕ ਆਪਣਾ ਕੋਟ ਲੈਣ ਵਾਸਤੇ ਗਿਆ ਔਰ ਟੇਲਰ ਨੇ ਅੱਜ ਫਿਰ ਲਾਰਾ ਲਾ ਦਿੱਤਾ ਕਿ ਵੀ ਅਜੇ ਤਿਆਰ ਨਹੀਂ ਹੋਇਆ, ਗ੍ਰਾਹਕ ਨੂੰ ਬੜਾ ਗੁੱਸਾ ਆਇਆ। ਉਹ ਕਹਿੰਦਾ ਨੇ ਹੱਦ ਹੋ ਗਈ, ਰੱਬ ਨੇ 6 ਦਿਨਾਂ 'ਚ ਐਡੀ ਵੱਡੀ ਦੁਨੀਆ ਬਣਾ ਛੱਡੀ ਤੇ ਤੈਨੂੰ ਮਹੀਨਾ ਹੋ ਗਿਆ, ਤੂੰ ਮੇਰਾ ਕੋਟ ਨਹੀਂ ਬਣਾਇਆ। ਟੇਲਰ ਨੇ ਕਿਹਾ ਭਾਈ ਸਾਹਿਬ, 6 ਦਿਨਾਂ 'ਚ ਦੁਨੀਆ ਬਣਾਈ ਤੇ ਵੇਖਿਆ ਕਿਹੋ ਜਿਹੀ ਦੁਨੀਆ ਬਣੀ, ਟੁੱਟੀ ਭੱਜੀ, ਤੇ ਮੈਂ ਉਹ ਜਿਹਾ ਕੋਟ ਨਹੀਂ ਬਣਾਉਣਾ ਮੰਗਦਾ, ਤਾਂ ਹੀ ਮੈਂ ਟਾਈਮ ਬਹੁਤਾ ਲਗਾ ਰਿਹਾ, ਚੀਜ਼ ਚੰਗੀ ਬਣਾਵਾਂਗਾ। ਜੋ ਚੀਜ਼ ਬਣੀ ਹੈ ਨਾ, ਇਹ ਕੋਈ ਮੈਨੂੰ ਪਸੰਦ ਨਹੀਂ ਆਈ, ਤੈਨੂੰ ਆਈ ਪਸੰਦ ਕਿਧਰੇ? ਉਹ ਕਹਿੰਦਾ ਗਲਤ ਬਈ, ਤੇਰੀ ਸਹੀ ਹੈ ਬਿਲਕੁਲ। ਪਰ ਗੁਰਦੇਵ ਕਹਿ ਰਹੇ ਨੇ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ, ਇਹ ਪ੍ਰਭੂ ਹੀ ਜਾਣਦਾ ਹੈ ਕਿ ਉਹਨੇ ਕਿਵੇਂ ਔਰ ਕਦੋਂ ਔਰ ਕਿਸ ਤਰ੍ਹਾਂ ਬਣਾਈ। ਆਦਮੀ ਦਾ ਮਨ ਸੋਚ ਨਹੀਂ ਸਕਦਾ, ਵੀ ਕੈਨ ਨਾਟ ਇਮੈਜਿਨ, ਵੀ ਕੈਨ ਨਾਟ ਥਿੰਕ ਆਲਸੋ। ਕਿਵ ਕਰ ਆਖਾਂ ਕਿਵ ਸਾਲਾ ਹੀ ਕਿਉਂ ਵਰਣੀ ਕਿਵ ਜਾਣਾ, ਪ੍ਰਭੂ ਇਹ ਤੇਰੀ ਮੈਂ ਉਸਤਤ ਕਿਵੇਂ ਕਹਾਂ, ਕਿਸ ਮੂੰਹ ਨਾਲ ਕਹਾਂ, ਕਿਸ ਤਰੀਕੇ ਨਾਲ ਕਹਾਂ, ਮੈਂ ਜਾਣਦਾ ਨਹੀਂ, ਮੇਰੀ ਬੁੱਧੀ ਜਵਾਬ ਦੇ ਰਹੀ ਹੈ। ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ, ਹੇ ਨਾਨਕ ਮੈਂ ਕਹਾਂ ਕਿ ਜੇ ਕਹਿਣ ਵਾਲਿਆਂ ਨੂੰ ਵੇਖਦਾ ਤੇ ਬੜੇ ਬੜੇ ਸਿਆਣਿਆਂ ਨੇ ਬੜਾ ਬੜਾ ਕੁਛ ਕਿਹਾ ਹੈ ਤੇਰੇ ਵਾਸਤੇ, ਪਰ ਖੁਦ ਨਾਨਕ ਵੀ ਬਹੁਤ ਕੁਛ ਕਹਿ ਰਿਹਾ ਹੈ ਤੇਰੇ ਵਾਸਤੇ। ਲੇਕਿਨ ਮੈਂ ਇਤਨੀ ਗੱਲ ਜਾਣਦਾ, ਕਿਤਨਾ ਵੀ ਕਹਿ ਲਈਏ, ਕਹਿ ਕਹਿ ਕੇ ਤੇਰੀ ਮਹਿਮਾ ਤੇਰੀ ਉਸਤਤ ਕਹੀ ਨਹੀਂ ਜਾ ਸਕਦੀ। ਕਿਉਂ ਵੱਡਾ ਸਾਹਿਬ, ਵੱਡੀ ਨਾਈ ਕੀਤਾ ਚਾਕਾ ਹੋਵੇ, ਤੂੰ ਵੱਡਾ, ਤੇਰੇ ਕੰਮ ਵੱਡੇ, ਅਸੀਂ ਛੋਟੇ, ਸਾਡੀ ਜ਼ਬਾਨ ਛੋਟੀ, ਸਾਡਾ ਮਨ ਛੋਟਾ, ਸਾਡਾ ਦਿਮਾਗ ਛੋਟਾ, ਸਾਡਾ ਦਿਲ ਵੀ ਛੋਟਾ। ਖਿਆਲ ਕਰਨਾ ਦਿਲ ਕਿੱਡਾ ਛੋਟਾ ਹੈ। ਉਹ ਕਹਿੰਦੇ ਰਾਮ ਕਹਿੰਦੇ ਹਿੰਦੂਆਂ ਦਾ, ਕਹਿੰਦੇ ਨੇ ਗਾਡ ਕਹਿੰਦੇ ਈਸਾਈਆਂ ਦਾ ਹੈ, ਕਹਿੰਦੇ ਰਹੀਮ ਕਹਿੰਦੇ ਇਹ ਨਾਮ ਤੇ ਮੁਸਲਮਾਨਾਂ ਦਾ ਹੈ, ਵਾਹਿਗੁਰੂ ਕਹਿੰਦੇ ਇਹ ਨਾਮ ਸਾਡੇ ਸਿੱਖਾਂ ਦਾ ਹੈ। ਦਿਲ ਕਿੱਡਾ ਛੋਟਾ, ਸਵੀਕਾਰ ਨਹੀਂ ਕਰਦੇ ਅਸੀਂ। ਪਰ ਪਿੱਛੇ ਪਿਛਲੀਆਂ ਪੌੜੀਆਂ 'ਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਹੈ, ਅਸੰਖ ਤਰੀਕੇ ਨੇ ਪ੍ਰਭੂ ਤੇਰੇ ਤੱਕ ਪਹੁੰਚਣ ਵਾਸਤੇ, ਅਸੰਖ ਥਾਵ ਅਸੰਖ ਨਾਵ, ਅਨੇਕ ਨਾਮ ਨੇ ਤੇਰੇ, ਅਨੇਕ ਮਾਰਗ ਨੇ ਤੇਰੇ ਤੱਕ ਪਹੁੰਚਣ ਵਾਸਤੇ। ਪਰ ਆਦਮੀ ਦੀ ਸੋਚ ਕਿੰਨੀ ਛੋਟੀ, पर गुरुदेव कह रहे ने हे प्रभु तू बहुत बड़ा है, तू समर्थ बड़ा, मेरी मत थोरी राम, मेरी मत किड़ी छोटी, इस छोटी मत नाल तेरी मैं सराहना की कर सका। वड्डा साहिब वड्डी नाई कीता जाका होवे, नानक जे को आपो जाने अगे गया ना सोए। फिर नानक जेकर कोई ये समझदा है कि मैं शब्दां विच बयान कर सकांगा, अखरां च लिख सकांगा उस मालिक दी उस्तत नूं, वो कहिंदे ने ऐसा आदमी दरगाह विच कदी शोभायमान नहीं होवेगा। अगे गया ना सोहे, उदी कोई शोभा नहीं है। क्यों? जिस आदमी नूं ए मान हो गया कि मैं उस वड्डे परमात्मा दी थां नूं पा लिया, उस अगम दी गमता नूं पा लिया, उस अथां दी थां नूं पा लिया, उस अनंत प्रभु दे अंत नूं पा लिया है, वो कहिंदे ने उदी कादी शोभा। अभिमानी आदमी दी जिहड़ा ए कहिंदा है कि मैं समझ ली द बाउंड्री द लिमिट, नहीं समझ सकदे, नहीं समझ सकदे। ते जदों बुद्धि समझ न सके पर दिल प्यार दे गीत गाना चाहे, उस मालिक दे प्यार दे सोज भरे उन्हां शब्दां नूं गाना चाहे, वो कहिंदे सिर्फ इतना ही कह सकदा है, प्रभु तू तन है, प्रभु तू तन है। इस तो वध की कह दईए, ते शायद तन कहना भी औखा हो जाएगा। जे सही प्यार दी डुबकी जदों लग जाएगी ना, उदों ए भी कहना बंद हो जाएगा, बोल नहीं सकेगा। किवें? मां नूं बड़ा प्यार आया बच्चे उत्ते, बड़ा प्यार आया बच्चे उत्ते, ते बड़े नाम लैंदी है, मेरा चंद है, मेरा सोना है। पर जदों प्यार दा गोता पूरा खा लवे ते बच्चे नूं दिल ना ला ले, गलवकड़ी पा ले, ते चुप हो जाएगी। प्यार दी गहराई जदों भी आदमी महसूस करेगा शब्दां च कह नहीं पाएगा, नहीं कह पाएगा। और जदों आदमी कह रहा है ना, यकीन जानना अजे उन्हें गहराई देखी नहीं है, इसे करके कह रहा है। जदों बहुत खुशी सानू आ जावे तो साडा गला भर आए, बोलिया नहीं जांदा। बहुत ज्यादा दुख हो जाए, बहुत ज्यादा गम आ जावे ते तामी बोलना औखा हो जाता है। किंदे ना गले रूंध जाए ते अथरू निकल आंदे ने, बंदा बोल नहीं पांदा। कोल बैठा आदमी कहिंदा भी इहनू ए होया है, इहदे ए तकलीफ आई, वो खुद नहीं बोल पांदा। बहुत ज्यादा खुशी कुछ सा आदमी नूं मिल जाए ते खुशी विच भी मन दिल पारावे, बोलना औखा हो जाता है। दूसरे कहिंदे ने भई इहनू ए खुशी हो गई। जे दुनियावी खुशी और गमी साडी जुबान नूं बेजुबान कर जाती है, ते उस वड्डे साहिब दी वड्याई, उस अगम अनंत बेअंत प्रभु दी वड्याई नूं जदों दिल भर जावेगा ते जुबान किवें बोलेगी? जुबान बोल नहीं सकेगी, जुबान कह नहीं सकेगी। ते जदों कुछ जुबान न कह सके ते तेरा सिर्फ सिर चुक जाए, इन्ना ही बहुत है। वो कहिंदे दिल में समा गया कोई, रूह पे छा गया कोई, आप ही आप रह गया मुझको मिटा गया कोई, हुण कहण वाला बचिया ही नहीं, कवे कौन किवें कहे, हुण कहण नूं बचिया कुछ नहीं, क्योंकि कहण वाला ही नहीं हुण बचिया, ते उस्तत भी कोई किवें करेगा। वड्डा साहिब वड्डी नाई कीता जाका होवे, नानक जेको आपो जाने अगे गया न सोहे। इत्थे 21वीं पौड़ी दी व्याख्या पूरी हुई, बकाया असी कल नूं लांगे। मेरी एक बिनती है, इतना गंभीर विषय है, इतना गंभीर विषय है, पर इस गंभीरता नूं सरल करके आसान करके कि समझ सकन सब कोई, ऐसी मेरी कोशिश बराबर चल रही है। थोड़ा सहयोग चाहिए मैनू। मैं पहला भी कहा सी छोटा बच्चा जेकर तुसी नाल ल्यायो उन्हूं गोद विच रखो। हुण इत्थे आके बच्चा घूमेगा, डांस करना चालू कर देगा, वैसे भी बेअदबी है और मेरी कॉन्सेंट्रेशन नूं भी थोड़ा फर्क पैंदा उस विच। तो या ते बच्चे नूं गोद विच रखो, जे थोड़ा जिहा रोण लगा उन्हूं चुक के बाहर ले जाओ, क्योंकि असीं किन्ने भी थप्पड़ उन्हूं मार लांगे उन्हें तो रोई तुरी जाना है, उन्हूं की प्रॉब्लम है, छोटा बच्चा दस भी नहीं सकता। थोड़ी जी मेहरबानी इतनी को जरूर कर लियो कि जदों बस बैठिए तां इंज बैठिए کہ بیٹھے کھو جائیے. شاعر کہندا ہے بیٹھ جا تو اس کے در پہ نقشے پا کی طرح. نقشے پا کہندے جویں اسی گلی مٹی اوپر قدم رکھیے تے ساڈے قدم دا نشان پہ جاندا ہے. کہندے نے بیٹھ جا تو اس کے در پہ نقشے پا کی طرح کہ کوئی مٹا تو سکے لیکن اٹھا نہ سکے. انج بیٹھنا ہے, انج بیٹھانگے تاں گہرائیاں نو چھو پاوانگے, تاں ہی جب جی صاحب دی اس گہرے راز نو اسی اپنے دلان دے وچ سما پاوانگے. آس کر دیاں تسی ضرور دیتے وچار کرو گے.